भूत हरख नारी नरन करते हास बिलास।
वाहेगुरु जी का खालसा, वाहेगुरु जी की फतेह। परम सत्कार योग, सन्मान योग, सतगुरु जी दा खास रूप, गुरु खालसा साध संगत बड़े भाग हन। गरीबन वाज अंतरयामी सतगुरु धन धन श्री गुरु ग्रंथ साहिब जी महाराज जी दे पवित्र चरणा कमलां च हाजरियां भर के अष्टम बलबीरा सतगुरु बाला प्रीतम सतगुरु श्री गुरु हर कृष्ण साहिब जी महाराज जी दा पावन पवित्र प्रकाश पुरब दिहाड़ा बहुत ही श्रद्धा भावना आस्था सत्कार सहित मनाउणा कर रहे। आज दे दिन पिता श्री गुरु हर राय साहिब जी महाराज जी दे ग्रह विखे माता किशन कोयर जी दी कुख तों सन 1656 ईस्वी च कीरतपुर साहब दी पवित्र पावन धरती ते श्री गुरु हर कृष्ण साहिब जी महाराज जी ने प्रकाश धारण कीता। 5 साल दी उम्र से 5 बरस दी उम्र विच तकरीबन 5.5 साल दी उम्र से जदों पिता श्री गुरु हर राय साहिब जी ने श्री गुरु हर कृष्ण साहिब जी महाराज जी नूं गुरता गद्दी दित्ती। 2.5 साल दा समां गुरता गद्दी ते श्री गुरु हर कृष्ण साहिब जी रहे। अनेकां रोगियां दे रोग खंडे, अनेकां नूं कल्याण मुक्ति दा पांधी बनाया, मुक्ति दा अधिकारी बनाया और मुक्ति दे अधिकारियां नूं मुक्ति दा दान दित्ता। और दिल्ली जा के चेचक वर्गियां भयानक महामारियां नूं खत्म कीता और बड़ी बड़ी भारी दया करके श्री गुरु हरकृष्ण साहिब जी महाराज जी ने अनेकां जीवां दा उद्धार करदियां दिल्ली विच ही महाराज सच्चे पातशाह जी ने अपना समां बतीत कीता। ऐसे महान सतगुरु श्री गुरु हरकृष्ण साहिब जी महाराज श्री हरकृष्ण ते आईया जिस डठे सब दुख जाए। ऐसे सतगुरां दे पावन पवित्र प्रकाश पुरब दिहाड़े दियां आप सरबत संगतां नूं लख लख वधाईयां होण। आओ लड़ीवार कथा सतगुरां दे इतिहास दी सरवण करिए। कलगीधर पातशाह जी महाराज जी दी नगरी श्री आनंदपुर साहिब च भांत भांत दे अनेकां सिख लंगर लाउंदे ने और गुरु साहब दी हजूरी च आ के भी दसदे ने महाराज असीं लंगर लाया होया। एक दिन लंगरां दी परख करन वास्ते सतगुरु जी ने एक सिख दा रूप धारण कीता। कले कले सिख दे लंगर विच जा के सतगुरां ने प्रशादे दी मंग कीती पर कितों प्रशादा नहीं मिलिया। किसे ने आख्या ठहर के आई, किसे आख्या हजे लंगर पकण च समा लगेगा, किसे ने कहा हाले असीं आनंद साहब पढ़ना है, किसे ने कहा हाले 20-50 बंदे कठे हो जाण, कठियां नूं चकावांगे, कले नूं तैनूं किवें चका दईए। आखिरकार सतगुरु सच्चे पातशाह जी भाई नंद लाल जी दे लंगर च पहुंचे। भाई साहब भाई नंद लाल जी नूं चाओ चढ़ गया जदों सतगुरु जी आए कि गुरु का सिख आया। भाई नंद लाल ने नहीं पछाणिया कि गुरुदेव ही ने। उन्हां गुरु का सिख जाण के बड़े प्यार नाल हथ जोड़ के नमस्कार करके बिठाया। महाराज जी नूं पुछिया कि दसो महाराज की सेवा करां। ਸਾਹਿਬ ਨੇ ਕਿਹਾ ਲੰਗਰ ਛਕਣਾ ਹੈ, ਭੁੱਖ ਲੱਗੀ ਹੈ, ਤੇ ਗੁੰਨਿਆ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਸੀ ਉਹ ਭਾਈ ਨੰਦ ਲਾਲ ਜੀ ਉਹੀ ਲੈ ਆਏ। ਕਹਿੰਦੇ ਜੀ ਹਾਲੇ ਤਾਂ ਇਹੀ ਹੈ, ਜੇ ਤੁਸੀਂ ਕੁਝ ਸਮਾਂ ਬੈਠਣ ਦੀ ਖੇਚਲ ਕਰ ਸਕਦੇ ਹੋ ਤਾਂ ਮੈਂ ਇਹ ਪਕਾ ਵੀ ਸਕਦਾ, ਤੇ ਜੇ ਤੁਸੀਂ ਆਪ ਪਕਾਉਣ ਦੀ ਖੇਚੜਾ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਆਪ ਦੀ ਮਰਜ਼ੀ। ਸਤਿਗੁਰੂ ਜੀ ਬੜੇ ਖੁਸ਼ ਹੋਏ, ਗੁੰਨਿਆ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਲੈ ਕੇ ਸਤਿਗੁਰੂ ਜੀ ਆ ਗਏ। ਅਗਲੇ ਦਿਨ ਜਦੋਂ ਸੰਗਤ ਆਈ, ਮਹਾਰਾਜ ਜੀ ਨੇ ਦੱਸਿਆ ਭਾਈ ਤੁਹਾਡੇ ਸਾਰਿਆਂ ਲੰਗਰਾਂ ਚੋਂ ਕੇਵਲ ਭਾਈ ਨੰਦ ਲਾਲ ਜੀ ਦਾ ਲੰਗਰ ਖਰਾ ਉਤਰਿਆ, ਤੁਸੀਂ ਤਾਂ ਲਾਰੇ ਲੱਪੇ ਲਾਉਣ ਵਾਲੇ ਹੀ ਹੋ। ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਜਦੋਂ ਕੋਈ ਭੁੱਖਾ ਆ ਜਾਏ ਤਾਂ ਉਹਨੂੰ ਪਿਆਰ ਸਤਿਕਾਰ ਨਾਲ ਬਿਠਾ ਕੇ ਉਹਨੂੰ ਭੋਜਨ ਛਕਾਉਣ ਦਾ ਬੰਦੋਬਸਤ ਉਸੇ ਵਕਤ ਹੀ ਕਰੋ। ਇਹ ਨਾ ਹੋਵੇ ਕਿ ਉਹਨੂੰ ਟਾਲ ਮਟੋਲਾ ਕਰਦੇ ਰਹੋ ਕਿ ਹੁਣੇ ਪੱਕਦਾ ਠਹਿਰ ਕੇ ਪੱਕਦਾ। ਇੱਕ ਤਾਂ ਭੁੱਖ ਦਾ ਸਤਾਇਆ ਹੋਵੇ, ਦੂਜਾ ਤੁਸੀਂ ਉਹਨੂੰ ਸਤਾਉਣ ਲੱਗ ਪੋ, ਫਿਰ ਦੋਵੇਂ ਕੰਮ ਠੀਕ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਹੁਕਮ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ, ਆਖਿਆ ਭਾਈ ਨੰਦ ਲਾਲ ਮੇਰਾ ਦਾਤਾ ਬਣਿਆ, ਜੇ ਮੈਂ ਲੰਗਰ ਮੰਗਿਆ ਤੇ ਭਾਈ ਨੰਦ ਲਾਲ ਜੀ ਨੇ ਮੈਨੂੰ ਭੋਜਨ ਦਿੱਤਾ ਹੈ। ਇਸ ਕਰਕੇ ਭਾਈ ਨੰਦ ਲਾਲ ਦਾ ਲੰਗਰ ਗੁਰੂ ਘਰ ਵਿਚ ਪ੍ਰਵਾਨ ਹੋਇਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਲੇ ਦਾ ਸਮਾਗਮ ਗੁਰੂ ਘਰ ਵਿਚ ਵੇਖ ਰਹੇ ਨੇ, ਔਰ ਹੋਲੇ ਦਾ ਸਮਾਗਮ ਗੁਰੂ ਘਰ ਵਿਚ ਵੇਖ ਕੇ ਜੋ ਚਾਹੋ ਭਾਈ ਸਾਹਿਬ ਜੀ ਨੇ ਉਸ ਵੇਲੇ ਵੇਖ ਕੇ ਆਪਣੇ ਹਿਰਦੇ ਚ ਮਾਣਿਆ, ਉਹ ਭਾਈ ਸਾਹਿਬ ਨੇ ਆਪਣੇ ਸ਼ਬਦਾਂ ਵਿਚ ਵੀ ਅੱਜ ਦੇ ਪ੍ਰਕਰਨ ਵਿਚ ਬਿਆਨ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਈ ਸੀਤ ਰੁੱਤ ਜਗਤ ਤੇ, ਆਇਓ ਫਾਗਨ ਮਾਸ।
ਖਾਲਸਾ ਜੀ, ਪੋਹ ਮਾਹ ਦੇ ਦਿਨ ਜਿਹੜੇ ਸਰਦੀਆਂ ਦੇ ਨੇ ਉਹ ਬੀਤ ਗਏ ਤੇ ਬਸੰਤ ਰੁੱਤ ਆ ਗਏ। ਬਸੰਤ ਰੁੱਤ ਦਾ ਬੜਾ ਸੁੰਦਰ ਮਹੀਨਾ ਫੱਗਣ ਦਾ ਮਹੀਨਾ। ਕਹਿੰਦੇ ਫੱਗਣ ਦਾ ਮਹੀਨਾ ਉਹ ਆ ਗਿਆ, ਬੜਾ ਸੁੰਦਰ ਰੁੱਤ ਦਾ ਮਹੀਨਾ ਹੈ।
ਹੋਤ ਹਰਖ ਨਾਰੀ ਨਰਨ ਕਰਤੇ ਹਾਸ ਬਿਲਾਸ।
ਬਸੰਤ ਰੁੱਤ ਦੇ ਇਸ ਫੱਗਣ ਦੇ ਮਹੀਨੇ ਵਿਚ ਸਭ ਦੇ ਮਨ ਵਿਚ ਬੜੀ ਖੁਸ਼ੀ ਹੈ, ਸਭ ਦੇ ਮਨ ਵਿਚ ਬੜਾ ਹੁਲਾਸ ਹੈ, ਬੜਾ ਆਨੰਦ ਹੈ, ਔਰ ਆਪਸ ਵਿਚ ਹਾਸ ਬਿਲਾਸ ਵੀ ਕਰਦੇ ਨੇ। ਨਰ ਨਾਰੀਆਂ ਅਨੇਕਾਂ ਪ੍ਰਕਾਰ ਦੇ ਬਚਨ ਕਰ ਬਿਲਾਸ ਕਰਦੇ ਹਨ।
ਸਵਈਆ ਦੇਖ ਆ ਜਾਇਬ ਕੋ ਰੁੱਤ ਫਾਗਣ।
ਫੱਗਣ ਦੇ ਮਹੀਨੇ ਦੀ ਬੜੀ ਸੁੰਦਰ ਅਜਾਇਬ ਰੁੱਤ ਹੁੰਦੀ। ਫੱਗਣ ਦਾ ਮਹੀਨਾ ਬੜਾ ਸੁੰਦਰ ਹੁੰਦਾ, ਫੱਗਣ ਚੇਤਰੇ ਮਹੀਨੇ ਬੜੇ ਸੋਹਣੇ ਮਹੀਨੇ ਹੁੰਦੇ ਨੇ। ਰੁੱਤ ਬੜੀ ਸੁੰਦਰ ਹੁੰਦੀ ਹੈ, ਨਾ ਬਹੁਤੀ ਸਰਦੀ ਹੁੰਦੀ ਹੈ ਨਾ ਗਰਮੀ ਹੁੰਦੀ ਹੈ, ਤੋ ਇਕ ਸਾਰ ਇਕੋ ਜਿਹਾ ਸੁੰਦਰ ਮੌਸਮ ਰਹਿੰਦਾ ਹੈ। ਤੋ ਐਸਾ ਸੋਹਣਾ ਮਹੀਨਾ ਹੈ ਫੱਗਣ ਦੀ ਸੋਹਣੀ ਅਜਾਇਬ ਰੁੱਤ ਵੇਖ ਕੇ।
ਸਾਹਿਬ ਆਇਸ ਆਪ ਉਚਾਰੀ,
ਕਲਗੀਧਰ ਜੀ ਨੇ ਆਗਿਆ ਕੀਤੀ, ਮਹਾਰਾਜ ਜੀ ਨੇ ਹੁਕਮ ਕੀਤਾ ਐਸਾ ਸੁੰਦਰ ਸੋਹਣਾ ਮਹੀਨਾ ਵੇਖ ਕੇ।
ਕੋਸ਼ਪ ਕੋ ਬੋਲਵਾਏ ਹਾਦੂਰ,
ਮਹਾਰਾਜ ਜੀ ਨੇ ਆਪਣਾ ਖਜ਼ਾਨਚੀ ਬੁਲਾਇਆ, ਜਿਹੜਾ ਸਤਿਗੁਰਾਂ ਦਾ ਖਜ਼ਾਨੇ ਦਾ ਖਜ਼ਾਨਚੀ ਹੈ, ਖਜ਼ਾਨਚੀ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਹੁਕਮ ਕਰਕੇ ਬੁਲਾਇਆ।
ਕਹੋ ਸਾਬ ਕੀ ਜੀਏ ਫਾਗ ਕੀ ਤਿਆਰੀ,
ਔਰ ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਸਾਰੇ ਫਾਗ ਦੀ ਤਿਆਰੀ ਕਰੋ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿਚ ਹੋਲੀ ਆ ਰਹੀ ਹੈ ਤੇ ਹੋਲੇ ਦਾ ਸਮਾਗਮ ਅੱਜ ਗੁਰੂ ਘਰ ਵਿਚ ਇਸ ਵਾਰ ਆਪਾਂ ਖੁੱਲੇ ਦਿਲ ਨਾਲ ਚਾਓ ਨਾਲ ਮਨਾਉਣਾ, ਤਾਂ ਜੋ ਆਉਣ ਵਾਲੇ ਸਮੇਂ ਵਿਚ ਵੀ ਪੰਥ ਵਿਚ ਇਹ ਮਰਿਆਦਾ ਬਣੀ ਰਹੇ ਹੋਲੇ ਮਹੱਲੇ ਦਾ ਦਿਨ ਮਨਾਉਣ ਦੀ। ਇਸ ਕਰਕੇ ਭਾਈ ਆਉਣ ਵਾਲੇ ਦਿਨਾਂ ਵਿਚ ਆਪਾਂ ਹੋਲੀ ਆ ਰਹੀ ਹੈ, ਹੋਲਾ ਆ ਰਿਹਾ ਹੈ, ਉਹ ਦਿਨ ਆਪਾਂ ਮਨਾਉਣਾ ਹੈ।
ਔਰ ਕਾਇਓ ਸਭ ਸਿੱਖਨ ਸੰਗ,
ਉਹਦੇ ਵਾਸਤੇ ਤਿਆਰੀ ਕਰ ਲੋ, ਬਾਕੀ ਜਿੰਨੀਆਂ ਸੰਗਤਾਂ ਨੇ ਸਿੱਖ ਨੇ ਆਲੇ ਦੁਆਲੇ ਇਲਾਕੇ ਵਿਚ, ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜ ਦਿਓ, ਹੁਕਮਨਾਮੇ ਭੇਜ ਦਿਓ ਕਿ ਸਾਰੀ ਸੰਗਤ ਇਸ ਵਾਰ ਜਿਹੜੀ ਹੋਲੀ ਦਾ ਦਿਨ ਹੈ, ਹੋਲੇ ਮਹੱਲੇ ਦਾ ਦਿਨ ਹੈ, ਉਹ ਸ੍ਰੀ ਅਨੰਦਪੁਰ ਸਾਹਿਬ ਆ ਕੇ ਇਕੱਠੇ ਹੋ ਕੇ ਮਨਾਉਣ।
ਜਥਾ ਸ਼ਕਤੀ ਕਰ ਸੋਜਨ ਸਾਰੀ,
ਜਥਾ ਸ਼ਕਤ ਜੋ ਜੋ ਵਸਤੂਆਂ ਚਾਹੀਦੀਆਂ ਹਨ, ਜੋ ਜੋ ਪਦਾਰਥ ਚਾਹੀਦੇ ਨੇ, ਉਹ ਸਾਰੀਆਂ ਵਸਤੂਆਂ ਇਕੱਠੀਆਂ ਕਰ ਲਈਆਂ ਜਾਣ।
ਲਾਲ ਗੁਲਾਲ ਵਿਸਾਲ ਅੰਬੀਰਨ,
ਸੋਹਣਾ ਲਾਲ ਗੁਲਾਲ ਜਿਹੜਾ ਹੈ ਇੱਕ ਦੂਜੇ ਤੇ ਸੁੱਟਣ ਵਾਸਤੇ, ਗੁਲਾਲ ਗੁਰੂ ਘਰ ਦੇ ਵਿਚ ਜਿਹੜੀ ਹੋਲੀ ਮਨਾਈ ਜਾ ਰਹੀ ਹੈ ਤੇ ਜਿਹੜੇ ਆਮ ਲੋਕ ਹੋਲੀ ਮਨਾਉਂਦੇ ਸੀ ਉਹਦੇ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਆਮ ਲੋਕ ਅੱਜ ਵੀ ਹੋਲੀ ਮਨਾਉਂਦੇ ਨੇ ਪਰ ਉਹਨਾਂ ਦੇ ਹੋਲੀ ਮਨਾਉਣ ਦਾ ਤਰੀਕਾ ਬੜਾ ਭਿਆਨਕ ਹੈ, ਅਸਭਿਅਕ ਹੈ। ਲੱਚਰ ਗੀਤ, ਗੰਦੇ ਗੀਤ ਗਾ ਕੇ ਉਹਦੇ ਤੇ ਧਮਾਲਾਂ ਪਾਉਣੀਆਂ, ਨੱਚਣਾ ਟੱਪਣਾ, ਇੱਕ ਦੂਜੇ ਦੇ ਉੱਤੇ ਜਾਣ ਬੁੱਝ ਕੇ ਇਹੋ ਜਿਹੇ ਰੰਗ ਸੁੱਟਣੇ ਜਿਹਦੇ ਨਾਲ ਤਿੰਨਾਂ ਦਾ ਅਪਮਾਨ ਹੋਵੇ, ਭੱਦਰ ਸ਼ਬਦ ਬੋਲਣੇ, ਗਾਲਾਂ ਗਲੋਚਾਂ ਆਪਣੇ ਮੂੰਹ ਤੋਂ ਬੋਲਣਾ, ਏਦਾਂ ਹੋਲੀ ਮਨਾਉਂਦੇ ਸੀ। ਅੱਜ ਵੀ ਮਨਾਉਂਦੇ ਨੇ ਇਹੋ ਇਸੋ ਤਰੀਕੇ ਦੇ ਨਾਲ, ਪਰ ਸਤਿਗੁਰੂ ਜੀ ਗੁਰੂ ਘਰ ਦੇ ਵਿਚ ਇਕ ਨਵੇਕਲੀ ਹੋਲੀ ਮਨਾਉਣ ਦੀ ਯੁਗਤੀ ਦੱਸ ਰਹੇ ਨੇ। ਗੁਰੂ ਘਰ ਦੇ ਵਿਚ ਵੀ ਰੰਗ ਸੁੱਟਿਆ ਜਾਂਦਾ, ਗੁਲਾਲ ਸੁੱਟਿਆ ਜਾਂਦਾ, ਪਰ ਇੱਥੇ ਗੁਰਬਾਣੀ ਗਾ ਕੇ ਸ਼ਬਦਾਂ ਨੂੰ ਗਾਇਨ ਕਰਕੇ ਬੜੇ ਸੋਹਣੇ ਢੰਗ ਦੇ ਨਾਲ, ਸਾਦੇ ਤਰੀਕੇ ਦੇ ਨਾਲ ਪਰਮਾਤਮਾ ਦੀ ਸਿਫਤ ਕਰਦਿਆਂ ਹੋਲੀ ਮਨਾਉਂਦੇ, ਆਪਣੇ ਹਿਰਦੇ ਦੀ ਖੁਸ਼ੀ ਜ਼ਾਹਰ ਕਰਦੇ ਸਨ। ਤੋ ਸਤਿਗੁਰੂ ਜੀ ਨੇ ਇਸ ਤਰੀਕੇ ਦੀ ਹੋਲੀ ਮਨਾਉਣ ਦੀ ਪਰੰਪਰਾ ਗੁਰੂ ਘਰ ਵਿਚ ਚਲਾਈ, ਜਿਸ ਨੂੰ ਬਾਅਦ ਵਿਚ ਖਾਲਸੇ ਨੇ ਨਾਮ ਹੋਲੇ ਮਹੱਲੇ ਦਾ ਦਿੱਤਾ ਹੈ ਕਿ ਖਾਲਸਾ ਹੋਲਾ ਮਹੱਲਾ ਮਨਾਉਣ, ਨਾਲੇ ਮਹੱਲਾ ਖੇਡਦਾ ਨਾਲੇ ਹੋਲਾ ਮਨਾਉਂਦਾ ਹੈ। ਤੋ ਮਹੱਲਾ ਖੇਡਣਾ, ਇਹ ਸਾਰੀ ਮਰਿਆਦਾ ਸਤਿਗੁਰੂ ਜੀ ਨੇ ਗੁਰੂ ਖਾਲਸੇ ਵਿਚ ਚਲਾਉਣੀ ਹੈ। ਹੁਕਮ ਕੀਤਾ ਭਾਈ ਗੁਲਾਲ ਲਿਆਓ ਸੋਹਣਾ, ਅੰਬੀਰ ਆਦਿਕ ਪਾ ਕੇ ਚੰਗੇ ਰੰਗ ਮਿਲਾ ਕੇ ਲਿਆਓ।
ਰੰਗ ਨਿਕਾਰ ਅਨੇਕ ਪ੍ਰਕਾਰੀ,
ਖਜ਼ਾਨੇ ਵਿਚ ਜਿਹੜਾ ਅੰਬੀਰ ਪਿਆ ਜਾਂ ਗੁਲਾਲ ਪਿਆ, ਵਧੀਆ ਵਧੀਆ ਜਿਹੜੇ ਰੰਗ ਨੇ, ਉਹ ਸਾਰੇ ਰੰਗ ਅਨੇਕਾਂ ਪ੍ਰਕਾਰ ਦੇ ਕੱਢ ਕੇ ਇਕੱਠੇ ਕਰਕੇ ਰੱਖ ਦਿਓ।
ਰੰਗ ਪਤੰਗ ਸੋ ਰੰਗ ਕੀਓ ਬਹੁ,
ਅਨੇਕਾਂ ਪ੍ਰਕਾਰ ਦੇ ਜਿਹੜੇ ਪਤੰਗ ਭਰੇ ਰੰਗ ਹਨ, ਸੋਹਣੇ ਰੰਗ ਵਰਗੇ ਰੰਗ ਹਨ।
ਕਿੰਸਕ ਫੂਲਨ ਪੀਤ ਨਿਕਾਰਾ,
ਕਿੰਸਕ ਰੰਗ ਦੇ ਜਿਹੜੇ ਫੁੱਲ ਹਨ, ਉਹਨਾਂ ਫੁੱਲਾਂ ਦਾ ਰੰਗ ਤੇ ਪੀਲੇ ਰੰਗ ਦਾ ਜਿਹੜਾ ਰੰਗ ਗੁਲਾਲ, ਉਹ ਸਾਰਾ ਕੱਢ ਲਿਆ ਖਜ਼ਾਨਚੀ ਨੇ।
ਡਾਰ ਮਾਂ ਖੁਸ਼ਬੋਏ ਮਝਾਰ,
ਕੱਲਾ ਰੰਗ ਹੀ ਨਹੀਂ ਹੈ, ਫੁੱਲਾਂ ਤੋਂ ਕੱਢਿਆ ਹੋਇਆ ਜਿਹੜਾ ਇਹ ਰੰਗ ਹੈ, ਇਹਦੇ ਵਿਚ ਖੁਸ਼ਬੂਆਂ ਵੀ ਮਿਲਾਈਆਂ ਨੇ। ਕੱਲਾ ਗੁਲਾਲ ਨਹੀਂ ਹੈ, ਗੁਲਾਲ ਦੇ ਵਿਚ ਸੋਹਣੀਆਂ ਖੁਸ਼ਬੂਆਂ ਜਿਹੜੀਆਂ ਨੇ, ਉਹ ਮਿਲਾ ਕੇ ਰੰਗ ਚੰਗੀ ਤਰ੍ਹਾਂ ਤਿਆਰ ਕੀਤਾ ਹੈ।
ਪਰੇ ਜਬ ਚੀਰ ਉਠੇ ਮਹਿਕਾਰਾ,
ਸੋਹਣਾ ਰੰਗ ਤਿਆਰ ਕੀਤਾ ਸੇਵਾਦਾਰਾਂ ਵੱਲੋਂ, ਸੇਵਕਾਂ ਵੱਲੋਂ, ਕਿ ਜੇ ਕਿਸੇ ਦੇ ਕੱਪੜਿਆਂ ਤੇ ਪਵੇ ਤੇ ਕੱਪੜਿਆਂ ਨੂੰ ਕੇਵਲ ਮਲੀਨ ਤੇ ਮੈਲਾ ਜਿਹਾ ਰੰਗਦਾਰ ਹੀ ਨਾ ਕਰੇ, ਸਗੋਂ ਖੁਸ਼ਬੂਦਾਰ ਵੀ ਕਰ ਦੇਵੇ। ਉਹਦੇ ਵਿਚੋਂ ਮਹਿਕ ਉੱਠਦੀ ਸੀ, ਉਹਦੇ ਚੋਂ ਖੁਸ਼ਬੂ ਉੱਠਦੀ ਸੀ, ਇਹੋ ਜਿਹਾ ਸੁੰਦਰ ਰੰਗ ਅਮੀਰ ਤੇ ਹੋਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਖੁਸ਼ਬੂਦਾਰ ਵਸਤੂਆਂ ਨੇ, ਉਹ ਮਿਲਾ ਕੇ ਰੰਗ ਤਿਆਰ ਕੀਤਾ ਹੈ।
ਸਿੱਖਨ ਕੀਨ ਮਹਾ ਧਨ ਦੇ ਕਰ,
ਬਹੁਤ ਸਾਰਾ ਧਨ ਖਰਚ ਕੇ ਬੜਾ ਕੀਮਤੀ ਰੰਗ ਤਿਆਰ ਕੀਤਾ, ਬੜਾ ਸੋਹਣੇ ਢੰਗ ਨਾਲ ਰੰਗ ਗੁਲਾਲ ਤਿਆਰ ਕੀਤਾ ਹੈ।
ਆਪਣੇ ਆਪਣੇ ਥਾਨ ਸੁਧਾਰਾ,
ਸਭ ਨੇ ਆਪੋ ਆਪਣੀਆਂ ਥਾਵਾਂ ਤੇ ਸੁਧਾਰ ਕੇ ਰੱਖ ਲਿਆ। ਜਿਹੜੇ ਸ੍ਰੀ ਅਨੰਦਪੁਰ ਸਾਹਿਬ ਦੇ ਸਿੱਖ ਸੀ, ਉਹਨਾਂ ਨੇ ਵੀ ਘਰਾਂ ਵਿਚ ਰੰਗ ਤਿਆਰ ਕੀਤਾ, ਆਪਣੇ ਹੱਥੀ ਸੋਹਣਾ ਰੰਗ ਤਿਆਰ ਕਰਕੇ ਉਹਦੇ ਵਿਚ ਖੁਸ਼ਬੂਆਂ ਮਿਲਾਈਆਂ ਨੇ ਕਿ ਗੁਰਸਿੱਖਾਂ ਤੇ ਸੁੱਟਣਾ, ਨਾਮ ਜਪਣ ਵਾਲੇ ਗੁਰਸਿੱਖਾਂ ਦੇ ਉੱਤੇ ਰੰਗ ਸੁੱਟਣਾ, ਇਹਦੇ ਵਿਚੋਂ ਖੁਸ਼ਬੂ ਆਵੇ, ਇਹਦੇ ਵਿਚੋਂ ਮਹਿਕਾਂ ਦੀਆਂ ਲਪਟਾਂ ਉੱਠਣ, ਇਹੋ ਜਿਹੇ ਢੰਗ ਨਾਲ ਸੋਹਣਾ ਰੰਗ ਤਿਆਰ ਕਰਕੇ ਘਰਾਂ ਵਿਚ ਰੱਖਿਆ ਹੈ।
ਆਪ ਗੁਰੂ ਆਪ ਕੇ ਅਨੁਰਾਗਤ।
ਇਸ ਵਾਰ ਤਾਂ ਖੁਦ ਆਪ ਗੁਰੂ ਕਲਗੀਧਰ ਪਾਤਸ਼ਾਹ ਜੀ ਹੋਲੀ ਖੇਡਣਗੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਇਸ ਵਾਰ ਅਸੀਂ ਆਪ ਖੁਦ ਗੁਲਾਲ ਖੇਡਾਂਗੇ।
ਖੇਲਾਂਗੇ ਸ਼ੁਭ ਫਾਦ ਉਧਾਰਾ।
ਸਤਿਗੁਰੂ ਗੁਰੂ ਕਲਗੀਧਰ ਜੀ ਆਪ ਆਪਣੇ ਹੱਥੀ ਫਾਗ ਉਡਾਉਣਗੇ, ਗੁਲਾਲ ਉਡਾਉਣਗੇ। ਆਪ ਆਪਣੇ ਹੱਥੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਰੰਗਣਗੇ।
ਬ੍ਰਿੰਦ ਪਾਏ ਸਿੱਖ ਸੰਗਤ ਆਏ।
ਬੇਨਤੀ, ਸਿੱਖ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਹੁਕਮ ਸੁਣ ਕੇ ਇਕੱਠੀਆਂ ਹੋਈਆਂ ਹਨ।
ਆਨੰਦ ਬਿਲੰਦ ਗੁਰੂ ਦਰਬਾਰਾ।
ਸਾਰਿਆਂ ਦੇ ਮਨ ਵਿਚ ਬੜਾ ਵੱਡਾ ਭਾਰੀ ਆਨੰਦ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਵਿਚ ਬੜੇ ਭਾਰੀ ਆਨੰਦ ਨਾਲ ਗੁਰੂ ਕੇ ਸਿੱਖ ਸੰਗਤਾਂ ਇਕੱਠੇ ਹੋ ਰਹੇ ਨੇ।
ਲੰਗਰ ਹੋਤ ਅਤੋਟ ਜਹਾਂ ਕੈ।
ਔਰ ਜਿੱਥੇ ਕਿੱਥੇ ਵੇਖੋ ਗੁਰੂ ਕੇ ਅਤੋਟ ਲੰਗਰ ਚੱਲ ਰਹੇ ਨੇ, ਜਿਨ੍ਹਾਂ ਵਿਚ ਤੋਟਾ ਨਹੀਂ ਆਉਂਦਾ, ਕੋਈ ਕਮੀ ਨਹੀਂ ਆਉਂਦੀ। ਅਤੋਟ ਲੰਗਰ ਜਿੱਥੇ ਕਿੱਥੇ ਵੇਖੋ ਵਰਤ ਰਹੇ ਹਨ।
ਜੋ ਚਹਿ ਚਾਹਤ ਖਾਏ ਆਹਾਰਾ।
ਜਿਸ ਨੂੰ ਜੋ ਜੋ ਚਾਹੀਦਾ ਹੈ ਉਹ ਗੁਰੂ ਕੇ ਲੰਗਰਾਂ ਵਿਚੋਂ ਸਭ ਨੂੰ ਛਕਣ ਵਾਸਤੇ ਮਿਲਦਾ ਹੈ। ਭਾਂਤ ਭਾਂਤ ਦੇ ਭੋਜਨ ਪਕਵਾਨ ਗੁਰੂ ਕੇ ਲੰਗਰਾਂ ਵਿਚੋਂ, ਸਿੱਖਾਂ ਦੇ ਲੰਗਰਾਂ ਵਿਚੋਂ ਛਕਣ ਨੂੰ ਮਿਲਦਾ ਹੈ।
ਪੂਰ ਮਿਲੇ ਚੋਹੋ ਪੋਦ ਤੇ ਮੋਦਤ।
ਬਹੁਤ ਸਾਰੇ ਸਿੱਖ ਆਏ ਨੇ ਚਾਰਾਂ ਪਾਸਿਆਂ ਤੋਂ, ਬੜੇ ਪਿਆਰ ਨਾਲ ਬੜੇ ਚਾਉ ਨਾਲ ਇਕੱਠੇ ਹੋਏ ਹਨ।
ਆਵਤ ਹੈ ਮਿਲ ਟੋਲ ਹਜ਼ਾਰਾਂ।
ਹਜ਼ਾਰਾਂ ਦੀ ਗਿਣਤੀ ਵਿਚ ਟੋਲੇ ਬੰਨ ਬੰਨ ਕੇ ਗੁਰੂ ਕੇ ਸਿੱਖ ਆ ਰਹੇ ਨੇ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣ ਲਈ।
ਪੀਰ ਪਾਈ ਪਰ ਪੂਰ ਪਾਇਓ ਪੂਰ।
ਬੜਾ ਵੱਡਾ ਭਾਰੀ ਇਕੱਠ ਹੋਇਆ ਸ੍ਰੀ ਅਨੰਦਪੁਰ ਸਾਹਿਬ, ਪੈਰ ਰੱਖਣ ਨੂੰ ਥਾਂ ਨਹੀਂ। ਹਜ਼ਾਰਾਂ ਦੀ ਗਿਣਤੀ ਵਿਚ, ਲੱਖਾਂ ਦੀ ਗਿਣਤੀ ਵਿਚ ਸਿੱਖ ਆਏ ਨੇ ਸ੍ਰੀ ਅਨੰਦਪੁਰ ਸਾਹਿਬ।
ਪਾਓ ਪਾਰੇ ਪਲ ਪਾਗ ਲੀਲਾਰਾ।
ਔਰ ਪਿਆਰ ਨਾਲ ਭਰੇ ਹੋਏ ਨੇ ਸਾਰੇ ਸਿੱਖਾਂ ਦੇ ਹਿਰਦੇ, ਜਿਨ੍ਹਾਂ ਦੇ ਮੱਥੇ ਦੇ ਬੜੇ ਚੰਗੇ ਭਲੇ ਭਾਗ ਹਨ, ਸ੍ਰੇਸ਼ਟ ਭਾਗਾਂ ਵਾਲੇ, ਵੱਡਿਆਂ ਭਾਗਾਂ ਵਾਲੇ ਗੁਰੂ ਕੇ ਸਿੱਖ ਆਏ ਨੇ ਅਨੰਦਪੁਰ ਸਾਹਿਬ ਗੁਰੂ ਕਲਗੀਧਰ ਦੇ ਸੱਦੇ ਤੇ।
ਬਾਲ ਰਬਾਬ ਪਖਾਵ ਜਕੇ ਬਹੁ।
ਅਨੇਕਾਂ ਪ੍ਰਕਾਰ ਦੇ ਤਾਲ ਵੱਜਦੇ ਨੇ, ਪਖਾਵਜ ਵੱਜਦੇ ਨੇ, ਅਨੇਕਾਂ ਪ੍ਰਕਾਰ ਦੇ ਸਾਜ਼ ਵੱਜਦੇ, ਮਿਰਦੰਗ ਵੱਜਦੇ, ਰਬਾਬਾਂ ਵੱਜਦੀਆਂ ਨੇ।
ਬਾਦਤ ਬਾਜਤ ਹੈ ਧੁਨ ਪਾਰੀ।
ਬੜੀ ਸੋਹਣੀ ਆਵਾਜ਼ ਵਿਚ ਸਾਰੇ ਸਾਜ਼ ਵੱਜਦੇ ਨੇ, ਜਿਨ੍ਹਾਂ ਦੀ ਬੜੀ ਸੁੰਦਰ ਧੁਨੀ ਹੈ। ਬੜੀ ਸੋਹਣੀ ਆਵਾਜ਼ ਦੇ ਨਾਲ ਸਾਰਾ ਸ੍ਰੀ ਅਨੰਦਪੁਰ ਸਾਹਿਬ ਗੂੰਜ ਰਿਹਾ ਹੈ।
ਗਾਵਤ ਰਾਗਨ ਰਾਗਨੀ ਕੋ ਜਨ।
ਔਰ ਬਹੁਤ ਸਾਰੇ ਸੇਵਕ ਰਲ ਕੇ ਇਕੱਠੇ ਹੋ ਕੇ ਇਨ੍ਹਾਂ ਸਾਜ਼ਾਂ ਨੂੰ ਵਜਾਉਂਦੇ ਆ, ਬੜੇ ਸੋਹਣੇ ਰਾਗਾਂ ਤੇ ਰਾਗੜੀਆਂ ਵਿਚ ਸਤਿਗੁਰਾਂ ਦੇ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਨੂੰ ਗਾਇਨ ਕਰਦੇ ਹਨ।
ਆਏ ਖਾਰੇ ਨਿਜ ਮੂਰਤ ਤਾਰੀ।
ਔਰ ਆਏ ਖੜੇ ਨੇ ਗੁਰੂ ਕੇ ਸਿੱਖ ਅਨੇਕਾਂ, ਕਹਿੰਦੇ ਜਿਵੇਂ ਕੋਈ ਮੂਰਤ ਖੜਦੀ ਹੈ, ਮੂਰਤੀਆਂ ਸਮਾਨ ਖਲੋ ਕੇ ਘੰਟਿਆਂ ਬੱਧੀ ਗੁਰੂ ਕੇ ਸਿੱਖ ਪਿਆਰ ਨਾਲ ਕੀਰਤਨ ਸੁਣਦੇ, ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਜਿਉ ਸੋਰ ਲੋਕ ਭੀਖੇ ਸੋਰ ਮੋਦਤ।
ਇਸ ਤਰ੍ਹਾਂ ਖੁਸ਼ੀਆਂ ਹੋ ਰਹੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ, ਮਾਨੋ ਜਿਵੇਂ ਦੇਵਪੁਰੀ ਵਿਚ, ਸਵਰਗਪੁਰੀ ਵਿਚ ਬੈਠੇ ਸਾਰੇ ਦੇਵਤੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ।
ਆਪਸ ਮੈਂ ਮਿਲ ਕਹਿਤ ਕਾਰੀ।
ਔਰ ਸਾਰੇ ਆਪਸ ਵਿਚ ਮਿਲ ਕੇ ਜਿਵੇਂ ਦੇਵਤੇ ਇਕੱਠੇ ਹੁੰਦੇ ਨੇ ਬੜੇ ਹਿੱਤ ਨਾਲ, ਏਦਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਸਿੱਖਾਂ ਰੂਪੀ ਦੇਵਤੇ ਇਕੱਠੇ ਹੋ ਕੇ ਬੜੇ ਪਿਆਰ ਨਾਲ ਆਪਸ ਵਿਚ ਗੱਲ ਬੱਕੜੀਆਂ ਪਾ ਪਾ ਕੇ ਮਿਲ ਕੇ ਆਨੰਦਿਤ ਹੁੰਦੇ ਹਨ।
ਕਿਉ ਸਿੱਖ ਸੰਗਤ ਪੰਕਤ ਕੋ ਕਰ।
ਇਸ ਤਰ੍ਹਾਂ ਗੁਰੂ ਕੇ ਸਿੱਖ ਪੰਗਤਾਂ ਲਾ ਲਾ ਕੇ ਇਕੱਠੇ ਹੋ ਕੇ ਬੈਠਦੇ ਨੇ ਬੜੇ ਚਾਓ ਨਾਲ, ਖੁਸ਼ੀ ਨਾਲ।
ਹੇਰ ਗੁਰੂ ਹਰ ਖੈ ਔਰ ਪਾਰੀ।
ਔਰ ਬਾਜਾਂ ਵਾਲੇ ਗੁਰੂ ਕਲਗੀਧਰ ਦੇ ਸੋਹਣੇ ਸਰੂਪ ਨੂੰ ਵੇਖ ਵੇਖ ਕੇ ਗੁਰੂ ਕੇ ਸਿੱਖ ਬਲਿਹਾਰ ਜਾਂਦੇ ਨੇ। ਵਾਰੇ ਵਾਰੇ ਜਾਂਦੇ ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਵੇਖ ਕੇ
ਬਾਜਤ ਹੈ ਸਿੰਘ ਪੌਰ ਕੇ ਠੋਰਨ
ਔਰ ਅਨੇਕਾਂ ਪ੍ਰਕਾਰ ਦੇ ਸਿੰਘ ਪੌਰ ਤੇ ਦਰਵਾਜੇ ਤੇ ਰਣ ਸਿੰਘੇ ਵੱਜ ਰਹੇ ਨੇ ਉੱਚੀ ਉੱਚੀ ਆਵਾਜ਼ ਵਿਚ ਜਿਨ੍ਹਾਂ ਨੂੰ ਨਰ ਸਿੰਘੇ ਰਣ ਸਿੰਘੇ ਕਹਿੰਦੇ ਨੇ ਉਹ ਵੱਜ ਰਹੇ ਹਨ
ਨੋਬਤ ਸ਼੍ਰੋਣੇ ਆਨੰਦ ਉਹ ਪਾਵੇ
ਅਨੇਕਾਂ ਪ੍ਰਕਾਰ ਦੀਆਂ ਸੋਹਣੀਆਂ ਨੌਬਤਾਂ ਵੱਜਦੀਆਂ ਨੇ ਜਿਨ੍ਹਾਂ ਨੌਬਤਾਂ ਤੇ ਸ਼ਹਿਨਾਈਆਂ ਦੀ ਆਵਾਜ਼ ਕੰਨਾਂ ਵਿਚ ਸੁਣਾਈ ਦਿੰਦੀ ਹੈ ਬੜੀ ਸੁੰਦਰ ਰਸਦਾਇਕ ਆਵਾਜ਼ ਹੈ
ਝੰਡੇ ਉਚੇਰੇ ਖਾਰੇ ਬੋ ਝੂਲਤ
ਔਰ ਗੁਰੂ ਘਰ ਦੇ ਬੜੇ ਸੋਹਣੇ ਝੰਡੇ ਬੂੰਗੇ ਨਿਸ਼ਾਨ ਉੱਚੇ ਉੱਚੇ ਸੋਭਨੀਕ ਹੋ ਰਹੇ ਨੇ ਕੇਸਰੀ ਨੀਲੇ ਰੰਗ ਦੇ ਸੁਰਮਈ ਰੰਗ ਦੇ ਨਿਸ਼ਾਨ ਗੁਰੂ ਘਰ ਦੇ ਵਿਚ ਸੋਭਨੀਕ ਹੁੰਦੇ ਨੇ ਉੱਚੇ ਸਜੇ ਹੋਏ ਨੇ
ਤੌਂਸੇ ਤੁੰਕਾਰਤ ਨਾਦੀ ਉਠਾਵੇ
ਤੌਂਸੇ ਵੱਜਦੇ ਨੇ ਤੁੰਕਾਰ ਉੱਚੀ ਆਵਾਜ਼ ਦੇ ਵਿਚ ਨਗਾਰੇ ਵੱਜਦੇ ਰਹਿਣੇ ਰਣਜੀਤ ਨਗਾਰਾ ਵੱਜਦਾ ਛੋਟੇ ਨਗਾਰੇ ਵੱਜਦੇ ਨੇ ਜਿਨ੍ਹਾਂ ਦੀ ਆਵਾਜ਼ ਆਕਾਸ਼ ਵਿਚ ਗੂੰਜਦੀ ਹੈ
ਓਤ ਉਛਾਹਾ ਜਹਾਂ ਕੈ ਡੋਲਤ
ਜਿੱਥੇ ਕਿੱਥੇ ਵੇਖੋ ਹਰ ਪਾਸੇ ਬੜੇ ਭਾਰੀ ਉਤਸ਼ਾਹ ਮਨਾਏ ਜਾ ਰਹੇ ਨੇ ਹਰ ਪਾਸੇ ਗੁਰੂ ਕੇ ਸਿੱਖ ਇਧਰ ਉਧਰ ਆਨੰਦ ਵਿਚ ਹੀ ਨਜ਼ਰ ਆਉਂਦੇ ਹਨ
ਬੋਲਤ ਹੈ ਜੈਕਾਰ ਸੁਣਾਵੇ
ਸਾਰੇ ਬੋਲਦੇ ਨੇ ਜੈ ਜੈਕਾਰ ਹੀ ਸਾਰਿਆਂ ਦੀ ਜ਼ੁਬਾਨ ਤੇ ਹੈ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪ ਜੀ ਦੀ ਜੈ ਹੋਵੇ ਜੈ ਹੋਵੇ ਜੈ ਹੋਵੇ ਇਸ ਤਰ੍ਹਾਂ ਸਾਰੇ ਆਪਣੀ ਰਸਦਾ ਤੋਂ ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਉਚਾਰ ਰਹੇ ਹਨ
ਮੇਲ ਸਕੇਲ ਪਾਇਓ ਰੰਗ ਮੇਲਤ
ਖਾਲਸਾ ਜੀ ਬੜਾ ਵੱਡਾ ਮੇਲਾ ਇਕੱਠਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਬੜੀਆਂ ਸੰਗਤਾਂ ਦਾ ਜੋੜ ਮੇਲਾ ਹੋਇਆ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿਚ ਗੁਰੂ ਕੇ ਸਿੱਖ ਸ੍ਰੀ ਆਨੰਦਪੁਰ ਸਾਹਿਬ ਆਏ ਨੇ ਔਰ ਖੇਡਣ ਵਾਸਤੇ ਬੜਾ ਵੱਡਾ ਭਾਰੀ ਰੰਗ ਇਕੱਠਾ ਕੀਤਾ ਹੈ
ਪੀਰ ਤਾਂ ਖੇਲਤ ਪੇਲਤ ਜਾਵੇ
ਔਰ ਕਹਿੰਦੇ ਬਹੁਤ ਜ਼ਿਆਦਾ ਭੀੜ ਹੈ ਬੜਾ ਵੱਡਾ ਭਾਰੀ ਇਕੱਠ ਹੈ ਇਕੱਠ ਦੇ ਵਿਚ ਭੀੜ ਦੇ ਵਿਚ ਇਕ ਦੂਜੇ ਨੂੰ ਧੱਕੇ ਵੀ ਪੈਂਦੇ ਹਨ ਇੰਨਾ ਜ਼ਿਆਦਾ ਵੱਡਾ ਭਾਰੀ ਇਕੱਠ ਹੋਇਆ ਹੈ
ਫੇਟਨ ਕੋ ਪਾਰ ਕੈਸਾ ਬੇ ਆਪ
ਔਰ ਸਾਰੇ ਭੇਟਾਵਾਂ ਲੈ ਕੇ ਆਉਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਭੇਟ ਕਰਨ ਵਾਸਤੇ
ਅੰਬੀਰ ਗੋਲਾਲ ਕੋ ਡਾਰਤ ਹੈ
ਔਰ ਹੁਣ ਮਹੱਲਾ ਖੇਡਣਾ ਸਿੰਘਾਂ ਨੇ ਸਾਰੇ ਸਿੱਖਾਂ ਨੇ ਸੰਗਤਾਂ ਨੇ ਸ਼ੁਰੂ ਕੀਤਾ ਹੈ ਅੱਜ ਵੀ ਸ੍ਰੀ ਆਨੰਦਪੁਰ ਸਾਹਿਬ ਜਾਈਏ ਹੋਲੇ ਮਹੱਲੇ ਤੇ ਸਿੰਘ ਇਕ ਦੂਜੇ ਤੇ ਗੁਲਾਲ ਸੁੱਟਦੇ ਰੰਗ ਨਾਲ ਭਰੇ ਹੋਏ ਕਈ ਵੇਖ ਕੇ ਕਿੰਤੂ ਪਰੰਤੂ ਕਰਦੇ ਕਹਿੰਦੇ ਜੀ ਇਹ ਰੰਗ ਸੁੱਟਣਾ ਭਲਾ ਗੁਰਮਤ ਹੈ ਖਾਲਸਾ ਜੀ ਇਸ ਗੁਰਮਤ ਦੇ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗਵਾਹੀ ਦਿੱਤੀ ਅੱਗੇ ਉਨ੍ਹਾਂ ਦੀ ਗਜ਼ਲ ਵੀ ਆਉਣੀ ਹੈ ਆਪਾਂ ਉਹਦੀ ਵੀ ਕਥਾ ਕਰਨੀ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਇਸ ਇਤਿਹਾਸਕ ਗਵਾਹੀ ਤੋਂ ਵੱਡੀ ਗਵਾਹੀ ਨਹੀਂ ਹੋ ਸਕਦੀ ਜੋ ਸਮੇਂ ਦਾ ਸਾਰਾ ਵਾਤਾਵਰਣ ਜੋ ਹੋ ਰਿਹਾ ਸੀ ਉਹ ਭਾਈ ਨੰਦ ਲਾਲ ਜੀ ਨੇ ਆਪਣੇ ਸ਼ਬਦਾਂ ਵਿਚ ਬਿਆਨ ਕੀਤਾ ਡਾਕਟਰ ਭਾਈ ਵੀਰ ਸਿੰਘ ਜੀ ਨੇ ਥੱਲੇ ਉਚੇਚੇ ਤੌਰ ਤੇ ਟਿੱਪਣੀ ਦੇ ਕੇ ਗੱਲ ਕਹੀ ਹੈ ਕਿ ਭਾਈ ਨੰਦ ਲਾਲ ਜੀ ਦੀ ਇਹ ਉਗਾਹੀ ਇਤਿਹਾਸਕ ਸਬੂਤ ਹੈ ਹੋਲੇ ਦੇ ਹੋਣ ਦੀ ਕਿ ਅਲਤਾ ਅਤਰ ਅਮੀਰ ਗੁਲਾਬ ਗੁਲਾਲ ਇਹ ਜਿਹੜਾ ਗੁਰੂ ਸਾਹਿਬ ਦੇ ਦੀਵਾਨ ਸਜਣੇ ਕੀਰਤਨ ਹੋਣਾ ਮਹੱਲਾ ਚੜਨਾ ਇਹ ਕੌਤਕ ਗੁਰੂ ਦੇ ਦਰਬਾਰ ਵਿਚ ਹੁੰਦੇ ਰਹੇ ਨੇ ਪਰ ਜਿਵੇਂ ਜਿਵੇਂ ਸਮਾਂ ਬਦਲਿਆ ਉਸ ਸਮੇਂ ਦੇ ਬਦਲਣ ਦੇ ਨਾਲ ਇਨ੍ਹਾਂ ਰੀਤੀਆਂ ਨੂੰ ਖੰਡਨ ਕਰਕੇ ਕਈਆਂ ਨੇ ਤਿਆਗਣ ਦਾ ਯਤਨ ਕੀਤਾ ਜੋ ਯੋਗ ਨਹੀਂ ਗੁਰੂ ਘਰ ਦੇ ਵਿਚ ਜਿਹੜੀ ਹੋਲੀ ਮਨਾਈ ਜਾਂਦੀ ਹੈ ਤੇ ਆਮ ਲੋਕਾਂ ਵਿਚ ਜਿਹੜੀ ਹੋਲੀ ਮਨਾਈ ਜਾਂਦੀ ਉਹਦੇ ਵਿਚ ਬੜਾ ਵੱਡਾ ਭਾਰੀ ਫਰਕ ਹੈ ਗੁਰੂ ਘਰ ਦੇ ਵਿਚ ਕਥਾ ਕੀਰਤਨ ਦਾ ਪਹਿਰਾ ਹੈ ਮਹੱਲਾ ਚੜਨਾ ਮਹੱਲਾ ਖੇਡਣਾ ਇਸ ਤਰੀਕੇ ਦੇ ਨਾਲ ਹੋਲੀ ਮਨਾਈ ਜਾਂਦੀ ਹੈ ਗੁਲਾਲ ਆਦਿ ਗੰਭੀਰ ਖੁਸ਼ਬੂਦਾਰ ਵਸਤੂਆਂ ਦਾ ਚਰਚਨ ਕਰਨਾ ਆਮ ਲੋਕ ਹੋਲੀ ਮਨਾਉਂਦੇ ਨੇ ਮੁਗਲੈਲ ਤੇਲ ਹੁੰਦਾ ਨੇ ਇਹੀ ਚੁੱਕ ਚੁੱਕ ਕੇ ਸੱਟੀ ਜਾਂਦੇ ਨੇ ਇਕ ਦੂਜੇ ਤੇ ਕਾਲਾ ਰੰਗ ਗੋਹਾ ਘੋਲ ਘੋਲ ਕੇ ਪਾਈ ਜਾਂਦੇ ਪਸ਼ੂਆਂ ਜਾਨਵਰਾਂ ਦਾ ਇਕ ਦੂਜੇ ਦੇ ਉੱਤੇ ਫਿਰ ਇਕ ਦੂਜੇ ਨੂੰ ਗਾਲਾਂ ਹੀ ਕੱਢੀ ਜਾਂਦੇ ਨੇ ਬੜੀਆਂ ਭਿਆਨਕ ਆਪਸ ਵਿਚ ਲੜੀ ਝਗੜੀ ਜਾਂਦੇ ਨੇ ਭੂਤ ਬਣੇ ਹੁੰਦੇ ਨੇ ਏਦਾਂ ਦੇ ਭੈੜੇ ਕੰਮ ਕਰਨ ਵਾਲੀ ਇਹ ਹੋਲੀ ਗੁਰੂ ਖਾਲਸੇ ਦੀ ਨਹੀਂ ਹੈ ਗੁਰੂ ਖਾਲਸਾ ਵੀ ਹੋਲੀ ਖੇਡਦਾ ਹੈ ਔਰ ਸ਼ਬਦ ਪੜ ਪੜ ਕੇ ਗੁਰਬਾਣੀ ਪੜ ਪੜ ਕੇ ਬੜੇ ਚਾਓ ਨਾਲ ਖੇਡ ਰਹੇ ਨੇ ਗੁਰੂ ਕੇ ਸਿੱਖ ਕਹਿੰਦੇ ਅਮੀਰ ਸੁੱਟਦੇ ਨੇ ਇਕ ਦੂਜੇ ਤੇ ਗੁਲਾਲ ਸੁੱਟਦੇ ਹਨ ਜਿਹੜੀਆਂ ਸੋਹਣੀਆਂ ਸੁਗੰਧੀਆਂ ਵਾਲਾ ਕਹਿੰਦੇ ਗੁਲਾਲ ਹੈ ਜਿਹਦੇ ਵਿਚ ਬੜੀਆਂ ਸੁਗੰਧੀਆਂ ਦਾ ਮਿਸ਼ਰਣ ਕੀਤਾ ਹੋਇਆ ਉਹ ਸੁੱਟਦੇ ਹਨ
ਹਾਥਨ ਮੈਂ ਪਿਚਕਾਰੀ ਭਰੇ ਬੋ,
ਔਰ ਹੱਥਾਂ ਵਿਚ ਪਿਚਕਾਰੀਆਂ ਭਰੀਆਂ ਹੋਈਆਂ। ਕਈ ਸਿੰਘਾਂ ਨੇ ਬੜੇ ਸੋਹਣੇ ਰੰਗ ਨੂੰ ਘੋਲ ਕੇ ਨਾ ਉਹਦੇ ਵਿਚ ਵੀ ਗੁਲਾਬ ਪਾ ਕੇ ਸੁਗੰਧੀਆਂ ਪਾ ਕੇ ਸੋਹਣੇ ਸੁਗੰਧੀਆਂ ਵਾਲਾ ਜਿਹੜਾ ਰੰਗ ਹੈ ਉਹਦੀਆਂ ਪਿਚਕਾਰੀਆਂ ਆਪਣੇ ਹੱਥਾਂ ਵਿਚ ਭਰ ਕੇ
ਉਪਰ ਗੇਰ ਨਾਲਤ ਹੈ।
ਇੱਕ ਦੂਜੇ ਦੇ ਉੱਤੇ ਉਹ ਪਿਚਕਾਰੀਆਂ ਭਰ ਕੇ ਰੰਗ ਦੀਆਂ ਸੁੱਟਦੇ ਨੇ ਤੇ ਇੱਕ ਦੂਜੇ ਨੂੰ ਉਸ ਰੰਗ ਨਾਲ ਨਿਭਾਉਂਦੇ ਨੇ, ਉਸ ਰੰਗ ਨਾਲ ਇਸ਼ਨਾਨ ਕਰਾਉਂਦੇ ਨੇ ਜਿਹਦੇ ਵਿਚੋਂ ਸੁਗੰਧੀ ਆਉਂਦੀ ਹੈ।
ਪੀਤ ਪਾਏ ਬੋ ਅੰਬਰ ਲਾਲ,
ਔਰ ਕਹਿੰਦੇ ਕਈਆਂ ਦੇ ਪਾਏ ਹੋਏ ਸਰੀਰ ਤੇ ਕੱਪੜੇ ਜਿਹੜੇ ਪੀਲੇ ਰੰਗ ਦੇ ਨਜ਼ਰ ਆਉਂਦੇ, ਕਈਆਂ ਦੇ ਕੱਪੜੇ ਉਸ ਰੰਗ ਦੇ ਨਾਲ ਲਾਲ ਸੁਰਖ ਹੋ ਗਏ, ਲਾਲ ਰੰਗ ਦੇ ਨਜ਼ਰ ਆਉਂਦੇ ਨੇ।
ਵਿਸ਼ਾਲ ਸੁਬੇਗ ਤੇ ਚਾਲਤ,
ਬੜੇ ਵਿਸ਼ਾਲ ਵੇਗ ਦੇ ਨਾਲ ਚੱਲਦੇ ਨੇ, ਮਹੱਲਾ ਖੇਡਦੇ ਨੇ ਨਾ ਤੇਜ਼ੀ ਨਾਲ, ਨਾਲੇ ਤਾਂ ਰੰਗ ਸੁੱਟਦੇ ਨੇ ਤੇ ਮਹੱਲਾ ਖੇਡਣ ਦਾ ਮਤਲਬ ਹੁੰਦਾ ਵੀ ਹੱਲਾ ਬੋਲਣਾ, ਹੱਲਾ ਬੋਲਣ ਵਾਲਾ ਕੰਮ ਕਰਦੇ ਨੇ, ਬੜੀ ਤੇਜ਼ੀ ਨਾਲ ਚੱਲਦੇ ਹਨ।
ਇੱਕ ਨਿਹਾਲਤ ਹੈ ਇੱਕ ਪਾਲਤ,
ਇੱਕ ਤਾਂ ਨਿਹਾਲ ਹੀ ਨਿਹਾਲ ਹੋ ਰਹੇ ਨੇ ਇਹੋ ਜਿਹੇ ਰੰਗ ਵਿਚ ਰੰਗੇ ਹੋਏ, ਰੱਬੀ ਰੰਗ ਵਿਚ ਰੰਗੇ ਹੋਏ ਨਿਹਾਲ ਹੀ ਨਿਹਾਲ ਹੋ ਰਹੇ ਨੇ ਤੇ ਇੱਕ ਲੱਭ ਰਹੇ ਹਨ, ਭਾਲ ਰਹੇ ਹਨ।
ਇੱਕ ਸੰਭਾਲ ਉਤਾਲਤ ਹੈ,
ਇੱਕ ਆਪਸ ਵਿਚ ਇੱਕ ਆਪਣੇ ਆਪ ਨੂੰ ਸੰਭਾਲਦੇ ਨੇ ਛੇਤੀ ਨਾਲ ਤੇ ਕੋਤਾਵਲੇ ਹੋ ਕੇ ਕਾਹਲੀ ਨਾਲ ਚੱਲਦੇ ਹਨ।
ਕਵਿਤ ਸ਼੍ਰੀ ਗੋਬਿੰਦ ਸਿੰਘ ਕਰ ਹੋਰੀ ਕੋ ਬੇਲੰਦ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪ੍ਰਕਾਰ ਨਾਲ ਸੋਹਣਾ ਹੋਲਾ ਖੇਡ ਰਹੇ ਹਨ।
ਸਾਜ ਹੱਥ ਵਿਚ ਕਾਰੀ ਸਭ ਹੁਣ ਭਰ ਲੀਨਿਓ,
ਕਲਗੀਧਰ ਪਾਤਸ਼ਾਹ ਨੇ ਆਪ ਵੀ ਆਪਣੇ ਹੱਥਾਂ ਵਿਚ ਪਿਚਕਾਰੀ ਫੜੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਅੱਗੇ ਬੜੇ ਸੋਹਣੇ ਬਚਨ ਕਹੇ ਨੇ, ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ। ਮਹਾਰਾਜ ਜੀ ਨੇ ਆਪਣੇ ਹੱਥਾਂ ਵਿਚ ਬੜੀ ਸੁੰਦਰ ਪਿਚਕਾਰੀ ਕੇਸਰ ਦੇ ਰੰਗ ਨਾਲ ਭਰੀ ਹੋਈ, ਉਹ ਮਹਾਰਾਜ ਜੀ ਨੇ ਲੈ ਕੇ ਪੂਰੀ ਪਿਚਕਾਰੀ ਰੰਗ ਨਾਲ ਭਰ ਲਈ ਹੈ।
ਭਲੇ ਭਲੇ ਸਿੱਖ ਆਏ ਤਾਰਤ ਭਗਤ ਪਾਏ,
ਭਲੇ ਭਲੇ ਸਿੱਖ ਮਹਾਰਾਜ ਜੀ ਦੇ ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਹੈ, ਭਾਵਨਾ ਭਰੀ ਹੋਈ ਹੈ, ਗੁਰੂ ਪ੍ਰਤੀ ਪੁਸ਼ਰਦਾ ਭਰੀ ਹੋਈ ਹੈ, ਐਸੀ ਭਾਵਨਾ ਭਗਤੀ ਨਾਲ ਭਰੇ ਹੋਏ ਗੁਰੂ ਕੇ ਸਿੱਖ ਨਿਕਟਵਰਤੀ ਮਹਾਰਾਜ ਜੀ ਦੇ ਕੋਲ ਆਏ ਹਨ।
ਪ੍ਰਥਮ ਗੁਰ ਕੇ ਪਾਏ ਬੰਦ ਨਾ ਕੋ ਕੀਨਿਓ,
ਉਹਨਾਂ ਸਿੱਖਾਂ ਨੇ ਆ ਕੇ ਸਭ ਤੋਂ ਪਹਿਲਾਂ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੈ।
ਉਡਿਓ ਇੱਕ ਬਾਰ ਹੀ ਗੁਲਾਲ ਲਾਲ ਘਟਾ ਮਾਨੋ,
ਮਹਾਰਾਜ ਜੀ ਆਉਂਦੇ ਸਿੱਖਾਂ ਦੇ ਉੱਤੇ ਗੁਲਾਲ ਦੀ ਮੁੱਠ ਭਰ ਕੇ ਸੁੱਟਦੇ ਨੇ, ਜਦੋਂ ਮੁੱਠ ਭਰ ਕੇ ਗੁਲਾਲ ਦੀ ਸੁੱਟਦੇ ਨੇ ਆਕਾਸ਼ ਵਿਚ ਉਹ ਗੁਲਾਲ ਉੱਡਦਾ, ਉੱਡ ਕੇ ਸਾਰੇ ਆਕਾਸ਼ ਨੂੰ ਰੰਗਰੀਨ ਕਰ ਰਿਹਾ ਹੈ।
ਰੰਗਨ ਕੀ ਬੂੰਦ ਬਰਖਤ ਮਚੀਨਿਓ,
ਔਰ ਕਹਿੰਦੇ ਰੰਗ ਦੀਆਂ ਬੂੰਦਾਂ ਵਰ ਰਹੀਆਂ ਨੇ, ਪਿਚਕਾਰੀਆਂ ਭਰ ਭਰ ਕੇ ਸਿੱਖ ਪਾ ਰਹੇ ਨੇ, ਉਹ ਰੰਗ ਦੀਆਂ ਬੂੰਦਾਂ ਦਾ ਮੀਂਹ ਵਰਸ ਰਿਹਾ ਹੈ।
ਰੰਗਦਾਰ ਅੰਬਰ ਕੈ, ਰੰਗਦਾਰ ਅੰਬਰ ਕੈ,
ਕਹਿੰਦੇ ਰੰਗਦਾਰ ਪਾਏ ਹੋਏ ਕੱਪੜੇ ਰੰਗਦਾਰ ਹੋ ਗਏ ਹਨ।
ਮੂਠ ਭਰ ਮਾਰੇ ਰੰਗ ਡਾਰਤ ਨਵੀਨਿਓ,
ਪਹਿਲਾਂ ਰੰਗ ਨਾਲ ਭਰੇ ਹੋਏ ਨੇ ਕੱਪੜੇ, ਉਹਨਾਂ ਤੇ ਮੁੱਠ ਭਰ ਕੇ ਹੋਰ ਰੰਗ ਦੀ ਸੁੱਟਦੇ ਨੇ, ਭਿੱਜੇ ਹੁੰਦੇ ਨੇ ਕੱਪੜੇ ਉੱਤੇ ਰੰਗ ਹੋਰ ਜੰਮ ਜਾਂਦਾ, ਹੋਰ ਰੰਗ ਉੱਤੇ ਲੱਗ ਜਾਂਦਾ ਹੈ।
ਸਵਈਆ ਬ੍ਰਿੰਦ ਗੋ ਲਾਲ ਅੰਬੀਰ ਓਡੇ,
ਇਸ ਤਰ੍ਹਾਂ ਖਾਲਸਾ ਜੀ ਬੜਾ ਵੱਡਾ ਭਾਰੀ ਗੁਲਾਲ ਤੇ ਅੰਬੀਰ ਉਹ ਉੱਡ ਰਿਹਾ। ਅੰਬੀਰ ਖਾਲਸਾ ਜੀ ਬੜਾ ਮਹਿੰਗਾ ਹੁੰਦਾ ਹੈ, ਆਮ ਕਰਕੇ ਬਹੁਤ ਮੁਸ਼ਕਲ ਨਾਲ ਹੀ ਮਿਲਦਾ ਹੈ। ਅੰਬੀਰ ਉਡਾਇਆ ਜਾ ਰਿਹਾ, ਗੁਲਾਲ ਉਡਾਇਆ ਜਾ ਰਿਹਾ।
ਗੈ ਕੇਸਰ ਕੀ ਗਿਰ ਵੈ ਪਿਚਕਾਰੀ,
ਔਰ ਕੇਸਰ ਦੇ ਰੰਗ ਨਾਲ ਭਰੀ ਹੋਈ ਜਿਹੜੀ ਪਿਚਕਾਰੀ ਹੈ ਉਹ ਹੱਥਾਂ ਵਿਚ ਪਕੜੀ ਹੋਈ ਹੈ।
ਸੰਗਤ ਸ਼੍ਰੀ ਗੁਰ ਪੈ ਅਲ ਤਾਕਾਰ,
ਕਲਗੀਧਰ ਪਾਤਸ਼ਾਹ ਆਏ ਹੋਏ ਸਿੱਖਾਂ ਦੇ ਉੱਤੇ ਪਿਚਕਾਰੀ ਨਾਲ ਰੰਗ ਪਾਉਂਦੇ ਨੇ, ਗੁਲਾਲ ਸੁੱਟਦੇ ਨੇ, ਔਰ ਜਿਹੜੀ ਸੰਗਤ ਹੈ ਉਹ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ।
ਕੋ ਪਾਰ ਡਾਰਤ ਪੂਰਬ ਵਾਰੀ,
ਔਰ ਕੋਈ ਪਹਿਲੀ ਵਾਰ ਆਉਂਦੇ ਮਹਾਰਾਜ ਜੀ ਦੇ ਉੱਤੇ ਆ ਕੇ ਗੁਲਾਲ ਦੀ ਮੁੱਠ ਭਰ ਕੇ ਮਹਾਰਾਜ ਜੀ ਦੇ ਉੱਤੇ ਵੀ ਪਾਉਂਦੇ ਹਨ।
ਆਪਸ ਮੈਂ ਪੁੰਨ ਗੇਰਤ ਹੈ ਪਟ,
ਸਤਿਗੁਰਾਂ ਕੋਲੋਂ ਆਗਿਆ ਲੈ ਕੇ ਫਿਰ ਸਿੱਖ ਆਪਸ ਵਿਚ ਖੇਡਦੇ ਨੇ, ਇੱਕ ਦੂਜੇ ਦੇ ਕੱਪੜਿਆਂ ਦੇ ਉੱਤੇ ਰੰਗ ਸੁੱਟਦੇ ਹਨ।
ਲਾਲ ਪਾਏ ਸਭ ਕੇ ਇੱਕ ਸਾਰੀ,
ਇੱਕ ਸਾਰ ਸਾਰਿਆਂ ਦੇ ਕੱਪੜੇ ਲਾਲ ਰੰਗ ਦੇ ਹੋ ਗਏ ਨੇ, ਇੱਕੋ ਜਿਹੇ ਸਾਰੇ ਨਜ਼ਰ ਆਉਂਦੇ ਨੇ, ਇੱਕ ਮਿਕਤਾ ਹੀ ਸਾਰਿਆਂ ਵਿਚ ਨਜ਼ਰ ਆਉਂਦੀ ਹੈ, ਕਿਸੇ ਵਿਚ ਕੋਈ ਵਖਰੇਵਾ ਭੇਦ ਨਜ਼ਰ ਨਹੀਂ ਆਉਂਦਾ।
ਧੰਨ ਗੁਰੂ ਸਿੱਖ ਕੀਨ ਨਿਹਾਲ,
ਔਰ ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਨਿਹਾਲ ਕਰ ਦਿੱਤਾ ਹੈ।
ਕਿਰਪਾਲ ਪਿਸਾਲ ਸੁਨਾਏ ਉਚਾਰੀ,
ਮਹਾਰਾਜ ਜੀ ਵੀ ਉੱਚੀ ਆਵਾਜ਼ ਚ ਕਹਿੰਦੇ ਧੰਨ ਗੁਰੂ ਧੰਨ ਗੁਰੂ ਕੇ ਸਿੱਖ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਚੋਂ ਉਚਾਰਦੇ ਨੇ ਸੁਣਾਉਂਦੇ ਨੇ।
ਕਬਿਤ ਬਾਦਰ ਗੁਲਾਲ ਕੇ ਕਰਤ ਜਾਤ ਚੱਲੇ ਗੁਰ,
ਸਤਿਗੁਰੂ ਸੱਚੇ ਪਾਤਸ਼ਾਹ ਚੱਲ ਪਏ ਨੇ, ਮਹੱਲਾ ਖੇਡ ਰਹੇ ਨੇ ਨਾ, ਨਾਲ ਨਾਲ ਚੱਲ ਪਏ ਨੇ, ਔਰ ਕਹਿੰਦੇ ਗੁਲਾਲ ਫੜ ਫੜ ਕੇ ਉੱਪਰ ਨੂੰ ਸੁੱਟਦੇ ਨੇ, ਤੇ ਏਦਾਂ ਜਾਪਦਾ ਜਿਵੇਂ ਗੁਲਾਲ ਦੇ ਜਿਹੜੇ ਬੱਦਲ ਨੇ ਨਾ ਉਹ ਛਾਏ ਹੋਏ ਨਾਲ ਨਾਲ ਚੱਲ ਰਹੇ ਹਨ।
ਸੰਗਤ ਮੈਂ ਧੂਮ ਪਾਈ ਫਾਗ ਵੱਡੇ ਖੇਲ ਤੇ,
ਸਾਰੀ ਸੰਗਤ ਵਿਚ ਧੂਮ ਪੈ ਗਈ ਮੱਚ ਗਈ ਕਿ ਸਤਿਗੁਰੂ ਜੀ ਫਾਗ ਖੇਡ ਰਹੇ ਨੇ, ਮਹਾਰਾਜ ਜੀ ਆਪ ਆਪਣੀਆਂ ਮੁੱਠਾਂ ਭਰ ਕੇ ਗੁਲਾਲ ਦੀਆਂ ਸਿੱਖਾਂ ਤੇ ਸੁੱਟ ਰਹੇ ਨੇ।
ਘੇਰ ਘੇਰ ਬਦਨ ਪੈ ਗੇਰ ਗੇਰ ਫੇਰ ਫੇਰ,
ਸਤਿਗੁਰੂ ਜੀ ਨੂੰ ਆ ਕੇ ਅੱਗੋਂ ਦੀ ਮਿਲਦੇ ਨੇ ਕਿ ਸਾਡੇ ਤੇ ਵੀ ਸਤਿਗੁਰੂ ਜੀ ਚਿਹਰਿਆਂ ਤੇ ਰੰਗ ਸੁੱਟ ਦੇਣ, ਸਾਡੀ ਬੇਰੰਗ ਜ਼ਿੰਦਗੀ ਰੰਗੀ ਜਾਏ ਗੁਰੂ ਕਲਗੀਧਰ ਦੇ ਸੁੱਟੇ ਹੋਏ ਰੰਗ ਨਾਲ। ਇਹੋ ਜੀ ਭਾਵਨਾ ਨਾਲ ਆ ਕੇ ਮਹਾਰਾਜ ਜੀ ਨੂੰ ਅੱਗੋਂ ਮਿਲਦੇ ਨੇ, ਗੁਰੂ ਕੇ ਸਿੱਖ ਇੱਕ ਦੂਜੇ ਨੂੰ ਘੇਰ ਘੇਰ ਕੇ ਇੱਕ ਦੂਜੇ ਦੇ ਮੂੰਹ ਤੇ ਰੰਗ ਸੁੱਟਦੇ ਹਨ।
ਹੇਰ ਹੇਰ ਹਰ ਖਤ ਨੇੜੇ ਹੋਏ ਮੇਲ ਤੇ,
ਵੇਖ ਵੇਖ ਕੇ ਖੁਸ਼ ਹੁੰਦੇ ਮਹਾਰਾਜ ਜੀ ਦੇ ਕੋਲ ਆ ਕੇ ਸਤਿਗੁਰਾਂ ਨੂੰ ਮਿਲਦੇ ਹਨ।
ਉੱਠੇ ਮਹਿਕਾਰ ਗੰਧ ਪਾਈ ਪੌਣ ਮੰਦ ਮੰਦ,
ਔਰ ਬੜੀਆਂ ਮਹਿਕਾਂ ਉੱਠ ਰਹੀਆਂ ਨੇ, ਖੁਸ਼ਬੂ ਉੱਠ ਰਹੀ, ਖੁਸ਼ਬੂ ਹੀ ਖੁਸ਼ਬੂ, ਜਦੋਂ ਗੁਲਾਲ ਸੁੱਟਦੇ ਨੇ ਅੰਬੀਰ ਸੁੱਟਦੇ ਨੇ ਉਹਦੇ ਚ ਖੁਸ਼ਬੂ ਹੈ, ਪਿਚਕਾਰੀਆਂ ਸੁੱਟਦੇ ਨੇ ਉਹਨਾਂ ਵਿਚ ਵੀ ਖੁਸ਼ਬੂ ਮਿਲਾਈ ਹੋਈ ਹੈ, ਔਰ ਕਹਿੰਦੇ ਬੜੀਆਂ ਮਹਿਕਾਂ ਉੱਠ ਰਹੀਆਂ ਨੇ, ਬੜੀ ਸੁੰਦਰ ਗੰਧ ਉੱਠ ਰਹੀ ਹੈ।
ਸੀਤਲ ਬਹਿਤ ਸਿੱਖ ਅੰਗਨ ਮੈਂ ਝੇਲ ਤੇ,
ਮਿੱਠੀ ਮਿੱਠੀ ਠੰਡੀ ਠੰਡੀ ਹਵਾ ਚੱਲਦੀ ਹੈ, ਸ਼ੀਤਲ ਠੰਡੀ ਹਵਾ ਚੱਲਦੀ, ਕੱਪੜੇ ਭਿੱਜੇ ਹੋਏ ਨੇ ਸਿੱਖਾਂ ਦੇ, ਉਹ ਹਵਾ ਜਦੋਂ ਸਰੀਰ ਨੂੰ ਲੱਗਦੀ ਤੇ ਠੰਡੀ ਲੱਗਦੀ ਹੈ, ਉਸ ਠੰਡੀ ਹਵਾ ਨੂੰ ਸਿੱਖ ਅੰਗ ਵਿਚ ਅੰਗਾਂ ਵਿਚ ਮਾਣ ਕੇ ਝੂਲ ਰਹੇ ਹਨ।
ਨਿਕਸੇ ਆਨੰਦਪੁਰ ਮਨ ਤੇ ਆਨੰਦ ਬ੍ਰਿੰਦ,
ਸ੍ਰੀ ਆਨੰਦਪੁਰ ਸਾਹਿਬ ਚੋਂ ਬਾਹਰ ਨਿਕਲੇ ਨੇ ਮਹੱਲਾ ਖੇਡਣ ਵਾਸਤੇ, ਹੁਣ ਵੀ ਸਿੰਘ ਮਹੱਲਾ ਖੇਡਦੇ ਨੇ ਤੇ ਮਹੱਲਾ ਖੇਡਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਹਰ ਨੂੰ ਚਲੇ ਜਾਂਦੇ, ਹੁਣ ਬੱਸੋਂ ਜ਼ਿਆਦਾ ਹੋ ਗਈ ਹੈ ਤੇ ਬਹੁਤ ਜ਼ਿਆਦਾ ਵਸੋਂ ਹੋਣ ਕਰਕੇ ਓਨੀ ਜਗ੍ਹਾ ਨਹੀਂ ਰਹੀ ਮਹੱਲਾ ਖੇਡਣ ਵਾਸਤੇ ਖਾਲਸੇ ਦੇ ਕੋਲ, ਇਹ ਤਾਂ ਸਤਲੁਜ ਦਰਿਆ ਤੱਕ ਸਿੰਘ ਮਹੱਲਾ ਖੇਡਣ ਲਈ ਜਾਂਦੇ ਸੀ। ਗੁਰੂ ਕਲਗੀਧਰ ਨੇ ਆਪ ਹੀ ਮਰਿਆਦਾ ਚਲਾਈ ਹੈ, ਮਹੱਲਾ ਖੇਡਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਰੀਆਂ ਸੰਗਤਾਂ ਨਿਕਲੀਆਂ, ਕਲਗੀਧਰ ਆਪ ਸਾਰੀ ਸੰਗਤ ਦੀ ਨਾਲ ਅਗਵਾਈ ਕਰਕੇ ਜਾ ਰਹੇ ਨੇ।
ਤੀਰ ਸੁਤਦਰਵ ਕੇ ਗਏ ਹੈ ਰੇਲ ਪੇਲ ਤੇ,
ਕੰਮ ਧੱਕੀ ਹੁੰਦੇ ਹੋਏ ਖੇਡਦੇ ਖਾਡਦੇ ਉਸ ਵਕਤ ਚਲਦਿਆਂ ਚਲਾਉਂਦਿਆਂ ਸਾਰੇ ਸਿੱਖ ਸਤਲੁਜ ਦਰਿਆ ਦੇ ਕੰਢੇ ਤੇ ਆ ਗਏ ਹਨ।
ਕਿੰਨੇ ਸਿੱਖ ਸੰਗਤ ਦੁਪਾਸ ਖਰੇ ਆਪਸ ਮੈਂ,
ਜਿੰਨੀਆਂ ਸਿੱਖ ਸੰਗਤਾਂ ਨੇ ਮਹਾਰਾਜ ਜੀ ਨੇ ਦੋ ਹਿੱਸਿਆਂ ਚ ਸਭ ਨੂੰ ਵੰਡ ਦਿੱਤਾ, ਮਹੱਲਾ ਖੇਡਣਾ ਸਿਖਾ ਰਹੇ ਨੇ, ਮਹੱਲੇ ਦਾ ਮਤਲਬ ਹੱਲਾ ਖੇਡਣਾ, ਇੱਕ ਦੂਜੇ ਤੇ ਹਮਲਾ ਕਰਕੇ ਪ੍ਰੇਰਣਾ ਕਰਕੇ ਦੱਸਣੀ ਕਿ ਦੁਸ਼ਮਣ ਦੇ ਉੱਤੇ ਵੀ ਹੱਲਾ ਬੋਲਣਾ ਤੇ ਕਿਸ ਤਰੀਕੇ ਦਾ ਹੱਲਾ ਹੋਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ।
ਡਾਰ ਡਾਰ ਮੂਠ ਪਿਚਕਾਰੀ ਸੋ ਪੇਰਤ ਹੈ,
ਹੁਣ ਦੋਵੇਂ ਪਾਸੇ ਦੋ ਹਿੱਸਿਆਂ ਚ ਸਿੰਘ ਦੋ ਜਥਿਆਂ ਚ ਵੰਡ ਦਿੱਤੇ, ਹੁਣ ਇੱਕ ਦੂਜੇ ਦੇ ਉੱਤੇ ਪਿਚਕਾਰੀਆਂ ਭਰ ਭਰ ਕੇ ਸੁੱਟਦੇ ਨੇ, ਵੇਖਦੇ ਨੇ ਵੀ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ, ਪਿਚਕਾਰੀਆਂ ਭਰ ਭਰ ਕੇ ਗੁਲਾਲ ਦੀਆਂ ਮੁੱਠਾਂ ਭਰ ਭਰ ਕੇ ਸੁੱਟਦੇ ਹਨ, ਆਪਸ ਵਿੱਚ ਭਿੜਦੇ ਹਨ
ਬਦਨ ਸ਼ਮਸ ਆਰ ਕੇਸਨ ਪੈ ਗਏ ਜਮ
ਔਰ ਗੁਰੂ ਕੇ ਸਿੰਘਾਂ ਦੇ ਚਿਹਰਿਆਂ ਦੇ ਉੱਤੇ ਦਾੜੇ ਜਿਹੜੇ ਨੂੰ ਰੰਗ ਨਾਲ ਭਰ ਗਏ ਨੇ ਚਿਹਰੇ ਦੇ ਉੱਤੇ ਜਿਹੜਾ ਰੰਗ ਹੈ ਉਹ ਕੇਸ ਜਿਹੜੇ ਨੇ ਰੰਗ ਨਾਲ ਭਰ ਗਏ ਹਨ
ਰੰਗ ਕੀ ਫੁਹਾਰ ਫੇਰ ਉੱਪਰ ਟਰਤ ਹੈ
ਗੁਲਾਲ ਨਾਲ ਭਰਿਆ ਹੋਇਆ ਚਿਹਰਾ ਦਾੜਾ ਭਰਿਆ ਹੋਇਆ ਉੱਤੋਂ ਫਿਰ ਜਿਹੜੀਆਂ ਪਚਕਾਰੀਆਂ ਦੀ ਰੰਗ ਪੈਂਦੀ ਹੈ ਫੁਹਾਰ ਪੈਂਦੀ ਉਹਦੇ ਨਾਲ ਉਹ ਚਿਹਰੇ ਦੇ ਉੱਤੇ ਜਿਹੜਾ ਰੰਗ ਦਾੜੇ ਵਿੱਚ ਭਿੱਜਾ ਹੁੰਦਾ ਉਹ ਨੁੱਚੜਦਾ ਹੈ ਉਹ ਰੰਗ ਨੁੱਚੜਦਾ ਹੈ
ਹੋਤ ਨਾ ਚਿਨਾਰੀ ਇੱਕ ਸਾਰੀ ਸਭ ਹੋਏ ਗਏ
ਪਛਾਣ ਨਹੀਂ ਹੁੰਦੀ ਵੀ ਕਿਹੜਾ ਆਲਮ ਸਿੰਘ ਹੈ ਕਿਹੜਾ ਬਚਿੱਤਰ ਸਿੰਘ ਹੈ ਕਿਹੜਾ ਉਦੇ ਸਿੰਘ ਹੈ ਕਹਿੰਦੇ ਸਾਰੇ ਆਪਸ ਵਿੱਚ ਮਿਲੇ ਹੋਏ ਇੱਕੋ ਜਿਹੇ ਨਜ਼ਰ ਆਉਂਦੇ ਨੇ ਇਹ ਹੋਲੀ ਖੇਡਣ ਦਾ ਮਤਲਬ ਇਹੀ ਵੀ ਇੱਕ ਮੇਕੀ ਕਰ ਦਿੱਤੇ ਨੇ ਸਾਰੇ ਇਹ ਸਾਰਿਆਂ ਵਿੱਚ ਕੋਈ ਫਰਕ ਨਹੀਂ ਹੈ ਭੇਦ ਨਹੀਂ ਹੈ ਖੁਦ ਆਪ ਸਤਿਗੁਰੂ ਜੀ ਵੀ ਉਸੇ ਰੰਗ ਵਿੱਚ ਰੰਗੇ ਹੋਏ ਵਿੱਚ ਹੀ ਮਿਲ ਗਏ ਹਨ ਕਹਿੰਦੇ ਇਸ ਪ੍ਰਕਾਰ ਪਹਿਚਾਣ ਨਹੀਂ ਹੁੰਦੀ ਕਿਸੇ ਸਿੰਘ ਦੀ ਆਪਸ ਵਿੱਚ ਇਸ ਤਰ੍ਹਾਂ ਇੱਕ ਸਾਰ ਹੋਏ ਮਿਲੇ ਨੇ
ਰੋਰ ਤੋਂ ਮਚਾਵੇ ਦੋਰ ਠੋਰ ਨਾ ਟਰਤ ਹੈ
ਬੜਾ ਉੱਚੀ ਉੱਚੀ ਆਵਾਜ਼ ਵਿੱਚ ਜਕਾਰੇ ਛੱਡਦੇ ਨੇ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਅਕਾਲ ਹੀ ਅਕਾਲ ਦੇਗ ਤੇਗ ਫਤਿਹ ਦੇਗ ਤੇਗ ਫਤਿਹ ਉੱਚੀ ਆਵਾਜ਼ ਨਾਲ ਆਕਾਸ਼ ਗੂੰਜ ਰਿਹਾ ਹੈ
ਬਿਸਦ ਬਰਨ ਕੇ ਬਸਨ ਸੋ ਅਰਨ ਭਏ
ਰੰਗ ਦੇ ਪਾਏ ਹੋਏ ਕੱਪੜੇ ਜਿਹੜੇ ਸਨ ਉਹ ਲਾਲ ਹੋ ਗਏ ਹਨ
ਮਾਨੋ ਜੰਗ ਜੀਤ ਕੇ ਬਿਲਾਸਨ ਕਰਤ ਹੈ
ਖੁਸ਼ੀ ਵਰਤ ਰਹੀ ਆ ਮਾਨੋ ਜੰਗ ਜਿੱਤ ਕੇ ਤੇ ਹੁਣ ਜੰਗ ਜਿੱਤਣ ਤੋਂ ਬਾਅਦ ਖੁਸ਼ੀ ਮਨਾ ਰਹੇ ਨੇ
ਸਵਈਆ ਸ਼੍ਰੀ ਕਾਲ ਗੀਤਾਰ ਸੰਗਤ ਮੈਂ
ਧੰਨ ਸ਼੍ਰੀ ਗੁਰੂ ਕਲ ਗੀਤਾਰ ਆਪਣੀ ਸੰਗਤ ਦੇ ਵਿੱਚ
ਸੁਰ ਬ੍ਰਿੰਦ ਜੋ ਇੰਦਰ ਬਿਰਾਜਤ ਹੈ
ਇਸ ਤਰ੍ਹਾਂ ਬਿਰਾਜਮਾਨ ਹੋ ਰਹੇ ਨੇ ਜਿਵੇਂ ਦੇਵਤਿਆਂ ਦੀ ਸਭਾ ਵਿੱਚ ਇੰਦਰ ਬਿਰਾਜਮਾਨ ਹੁੰਦਾ ਇੰਦਰ ਸੋਭਦਾ ਹੈ ਇੱਦਾਂ ਸੰਗਤ ਰੂਪੀ ਦੇਵਤਿਆਂ ਚ ਕਲ ਗੀਤਾਰ ਇੰਦਰਾਣ ਇੰਦਰ ਰੂਪ ਹੋ ਕੇ ਸੋਭ ਰਹੇ ਹਨ
ਯਾਦਵ ਮੈਂ ਜਿਮ ਸ਼੍ਰੀ ਕਾਨ ਸ਼ਿਆਮ
ਯਾਦਵਾਂ ਦੇ ਕੁੱਲ ਦੇ ਵਿੱਚ ਜਿਵੇਂ ਭਗਵਾਨ ਕ੍ਰਿਸ਼ਨ ਜੀ ਵੱਖਰੇ ਸੋਭਦੇ ਹਨ
ਮਹਾਨ ਹੀ ਕੋਤਕ ਸਾਜਤ ਹੈ
ਅਨੇਕਾਂ ਪ੍ਰਕਾਰ ਦੇ ਮਹਾਨ ਕੌਤਕ ਸ਼੍ਰੀ ਕ੍ਰਿਸ਼ਨ ਜੀ ਖੇਡਦੇ ਨੇ ਕਰਦੇ ਹਨ
ਕਹਿ ਰਘੂਬੀਰ ਨਰੇਸ਼ਨ ਮੈਂ
ਜਾਂ ਸ਼੍ਰੀ ਰਾਮ ਚੰਦਰ ਜੀ ਜਿਵੇਂ ਬਹੁਤ ਸਾਰੇ ਰਾਜਿਆਂ ਵਿੱਚ
ਮਿਲ ਮੋਦ ਰਾਜਤ
ਉਹਨਾਂ ਵਿੱਚ ਮਿਲ ਕੇ ਅਨੇਕਾਂ ਪ੍ਰਕਾਰ ਦਾ ਮੋਹ ਆਪਣੇ ਹਿਰਦੇ ਚੋਂ ਪੈਦਾ ਕਰਦੇ ਹਨ
ਕਹਿ ਭਗਤੀ ਸੁਰ ਸੰਪਦਾ ਕੇ ਜੋਤ
ਕਹਿੰਦੇ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਭਗਤੀ ਜਿਹੜੀ ਹੈ ਉਹ ਜਿਤਨੇ ਦੈਵੀ ਗੁਣ ਨੇ ਉਹਨਾਂ ਦੈਵੀ ਗੁਣਾਂ ਦੇ ਸਹਿਤ
ਸ਼੍ਰੀ ਬ੍ਰਹਮ ਗਿਆਨ ਕੋ ਸਾਜਤ
ਉਹ ਬ੍ਰਹਮ ਗਿਆਨ ਮਨ ਨੂੰ ਨਾਲ ਸਾਜ ਰਿਹਾ ਸੋਭਲੀਕ ਹੋ ਰਿਹਾ ਇੱਦਾਂ ਭਗਤੀ ਤੇ ਸ਼ੁਭ ਗੁਣਾਂ ਰੂਪੀ ਸਿੱਖਾਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬ੍ਰਹਮ ਗਿਆਨ ਰੂਪ ਹੋ ਕੇ ਸੋਭਲੀਕ ਹੋ ਰਹੇ ਨੇ
ਸ਼੍ਰੀ ਗੁਰੂ ਗੋਬਿੰਦ ਸਿੰਘ ਬਿਲਾਸ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਨੇਕਾਂ ਪ੍ਰਕਾਰ ਦੇ ਸੋਹਣੇ ਬਿਲਾਸ ਕਰ ਰਹੇ ਨੇ
ਜੇ ਸਿੱਖ ਹੈ ਮਨ ਜੀਤ ਵਿਕਾਰੇ
ਉਹਨਾਂ ਸਿੱਖਾਂ ਦੇ ਵਿੱਚ ਮਹਾਰਾਜ ਜੀ ਵਿਚਰ ਰਹੇ ਨੇ ਜਿਨ੍ਹਾਂ ਸਿੱਖਾਂ ਨੇ ਆਪਣੇ ਮਨਾਂ ਦੇ ਵਿਕਾਰਾਂ ਨੂੰ ਜਿੱਤ ਲਿਆ ਤੇ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਮਨਾਂ ਦੇ ਵਿਕਾਰਾਂ ਨੂੰ ਜਿੱਤ ਲੈਣ ਵਾਲੇ ਹਨ
ਤਾਂ ਮੁਖ ਪੈ ਨਿਜ ਹੱਥ ਗੁਲਾਲ
ਆਪ ਆਪਣੀ ਮੁੱਠ ਵਿੱਚ ਗੁਲਾਲ ਭਰਦੇ ਹਨ
ਲਾਲ ਵਿਸਾਲ ਕਿਰਪਾ ਕਰ ਡਾਰੇ
ਆਪਣੇ ਸਿੱਖਾਂ ਦੇ ਮਹਾਨ ਵਿਸ਼ਾਲ ਪਿਆਰੇ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਉੱਤੇ ਕਿਰਪਾ ਕਰਕੇ ਗੁਲਾਲ ਸੁੱਟਦੇ ਨੇ
ਦੀਸਤ ਦੰਤ ਜੋ ਹੀਰਨ ਪੰਤ
ਕਲਗੀਧਰ ਦੇ ਮੁਖਾਰ ਬਿੰਦ ਵਿੱਚ ਦੰਦਾਂ ਦੀ ਪੰਗਤੀ ਦੰਗਦਾਂ ਦੀ ਜਿਹੜੀ ਲੈਣ ਹੈ ਏਦਾਂ ਸੁੰਦਰ ਜਾਪਦੀ ਹੈ ਮਾਨੋ ਜਿਵੇਂ ਹੀਰਿਆਂ ਦੀ ਲੜੀ ਹੋਵੇ ਹੀਰਿਆਂ ਦੀ ਲੜੀ ਵਰਗੀ ਮਹਾਰਾਜ ਜੀ ਦੇ ਮੁਖਾਰ ਬਿੰਦ ਵਿਚ ਦੰਦਾਂ ਦੀ ਪੰਗਤ ਦਿਸਦੀ ਹੈ
ਸ਼ੁਭੈ ਮੋਸ਼ਕੰਤ ਸੁਸੰਤਨ ਪਿਆਰੇ
ਸੋਭਾ ਵਾਲੀ ਮਹਾਰਾਜ ਜੀ ਦੀ ਮੁਸਕੁਰਾਹਟ ਹੈ ਜੋ ਆਪਣੇ ਸੰਤਾਂ ਦੇ ਸ੍ਰੇਸ਼ਟ ਸੰਤਾਂ ਦੇ ਪਿਆਰੇ ਹਨ।
ਪੰਕਜ ਪਾਖਰੀ ਆਖ ਪੀਖੇ ਜੇਤ,
ਸੱਚੇ ਪਾਤਸ਼ਾਹ ਜੀ ਦੇ ਸੋਹਣੇ ਕਮਲ ਜੈਸੇ ਸੁੰਦਰ ਨੇਤਰਾਂ ਦੇ ਉੱਤੇ ਕਮਲ ਜੈਸੀਆਂ ਪੰਖੜੀਆਂ ਜੈਸੇ ਸੋਹਣੀਆਂ ਪਲਕਾਂ ਹਨ।
ਹੋਤ ਨਿਹਾਲ ਕਲੂ ਖਨ ਟਾਰੇ,
ਇਸ ਵੱਲ ਵੀ ਵੇਖਦੇ ਨੇ ਬਸ ਉਹਨੂੰ ਨਿਹਾਲ ਨਿਹਾਲ ਕਰ ਦਿੰਦੇ ਨੇ, ਉਹਦੇ ਸਾਰੇ ਪਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਲੈਂਦੇ ਹਨ।
ਬਿਤ ਮੇਰੇ ਭਾਏ ਨੰਦ ਲਾਲ ਲਾਲ ਲੇ ਗੋਲਾਲ ਤਬ,
ਇਤਨੇ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਨੇੜੇ ਹੋ ਗਏ ਸਤਿਗੁਰਾਂ ਦੇ। ਭਾਈ ਨੰਦ ਲਾਲ ਜੀ ਦੇ ਹੱਥ ਵਿਚ ਵੀ ਗੁਲਾਲ ਹੈ ਤੇ ਸਤਿਗੁਰੂ ਜੀ ਨਾਲ ਖੇਡਣ ਵਾਸਤੇ ਭਾਈ ਨੰਦ ਲਾਲ ਜੀ ਮਹਾਰਾਜ ਜੀ ਦੇ ਨੇੜੇ ਹੋਏ।
ਪਾਲ ਪੈ ਕਿਰਪਾਲ ਨੇ ਵਿਸਾਲ ਮੇਲ ਦੀਨਿਓ,
ਜਨਕੀ ਘਰ ਦੇ ਚਰਨਾਂ ਤੇ ਭਾਈ ਨੰਦ ਲਾਲ ਜੀ ਨੇ ਰੰਗ ਲਾਇਆ ਤੇ ਕਲਗੀਆਂ ਵਾਲੇ ਨੇ ਭਾਈ ਨੰਦ ਲਾਲ ਜੀ ਦੇ ਮਸਤਕ ਦੇ ਉੱਤੇ ਰੰਗ ਲਾਇਆ ਹੈ।
ਇਕ ਸੰਗ ਰੰਗ ਪਾਏ ਸਭ ਕੇ ਸੋ ਰੰਗ ਅੰਗ,
ਸਾਰਿਆਂ ਦੇ ਅੰਗਾਂ ਦੇ ਰੰਗ ਇਕੋ ਜੇ ਹੋ ਰਹੇ ਨੇ, ਬੜੇ ਸੋਹਣੇ ਰੰਗ ਵਿਚ ਰੰਗੇ ਹੋਏ ਇਕੋ ਜੇ ਨਜ਼ਰ ਆਉਂਦੇ ਨੇ।
ਅੰਬਰ ਤਾਰੇ ਜੋ ਨਿਚੁੜ ਹੱਥ ਚੀਨੀਓ,
ਜਿਹੜੇ ਸਰੀਰ ਤੇ ਕੱਪੜੇ ਪਾਏ ਹੋਏ ਨੇ ਉਹਨਾਂ ਵਿਚੋਂ ਵੀ ਰੰਗ ਨੁਚੜ ਰਿਹਾ, ਉਹਨਾਂ ਵਿਚੋਂ ਵੀ ਰੰਗ ਭਿਜਿਆ ਹੋਇਆ ਨੁਚੜ ਰਿਹਾ ਹੈ।
ਅਵਨੀ ਆਕਾਸ਼ ਲਾਲ ਮਈ ਸਭ ਪਾਸ ਰਹੀ,
ਸਾਰੀ ਧਰਤੀ ਤੇ ਆਕਾਸ਼ ਲਾਲ ਮਈ ਨਜ਼ਰ ਆ ਰਿਹਾ, ਆਕਾਸ਼ ਵੀ ਲਾਲ ਦਿਸਦਾ, ਧਰਤੀ ਵੀ ਲਾਲ ਹੀ ਨਜ਼ਰ ਆ ਰਹੀ ਹੈ।
ਮਾਨੋ ਅਨੁਰਾਗ ਨਿਜ ਰੂਪ ਧਾਰ ਲੀਨਿਓ,
ਮਾਨੋ ਅਨੁਰਾਗ ਨਹੀਂ ਆਪਣਾ ਰੂਪ ਧਾਰ ਲਿਆ ਹੋਵੇ, ਪ੍ਰੇਮ ਨਹੀਂ ਆਪਣਾ ਰੂਪ ਧਾਰ ਲਿਆ ਹੋਵੇ।
ਸੰਗਤ ਕੇ ਬੀਚ ਨਿਜ ਕਿਰਪਾ ਜਲ ਸੀਂਚ ਸੀਂਚ,
ਸੰਗਤ ਦੇ ਵਿਚ ਸਤਿਗੁਰੂ ਜੀ ਕਿਰਪਾ ਦੇ ਰੰਗ ਨੂੰ ਮਾਨੋ ਸਾਰਿਆਂ ਵਿਚ ਸਿੰਚ ਰਹੇ ਹਨ।
ਸਿੱਖੀ ਫੁੱਲ ਵਾਰੀ ਮੈਂ ਬਿਲਾਸ ਪਡੋ ਕੀਨਿਓ,
ਸਿੱਖੀ ਰੂਪੀ ਫੁਲਵਾੜੀ ਵਿਚ ਮਹਾਰਾਜ ਜੀ ਬੜੇ ਭਾਰੀ ਬਿਲਾਸ ਕਰ ਰਹੇ ਹਨ।
ਭਾਈ ਨੰਦ ਲਾਲ ਸਭ ਬੁੱਧ ਮੈਂ ਵਿਸਾਲ ਜੋਏ,
ਭਾਈ ਨੰਦ ਲਾਲ ਜੀ ਨੇ ਸਾਰਾ ਕੁਝ ਵੇਖਿਆ ਔਰ ਆਪਣੀ ਬੁੱਧੀ ਦੇ ਵਿਚ ਇਸ ਸਾਰੇ ਰੰਗ ਨੂੰ ਮਾਣਿਆ ਹੈ।
ਸਗਰੇ ਕੇਰ ਪਾਲ ਕੇ ਬਿਲਾਸ ਹੇਰ ਹੇਰ ਕੈ,
ਸਾਰੇ ਮਹਾਰਾਜ ਜੀ ਦੇ ਵਿਸਾਲ ਕੌਤਕ ਭਾਈ ਨੰਦ ਲਾਲ ਜੀ ਨੇ ਵੇਖੇ ਹਨ।
ਪਾਰਸੀ ਮੈਂ ਕਵਤਾ ਬਣਾਏ ਕੈ ਰੁਚਰ ਛਬ,
ਭਾਈ ਨੰਦ ਲਾਲ ਜੀ ਨੇ ਫਾਰਸੀ ਵਿਚ ਉਸ ਵੇਲੇ ਦਾ ਜਿਹੜਾ ਵਾਤਾਵਰਣ ਜੋ ਪਿੱਛੇ ਦੱਸਿਆ ਨਾ, ਉਹ ਸਾਰਾ ਵਾਤਾਵਰਣ ਜੋ ਉਸ ਵੇਲੇ ਹੋ ਰਿਹਾ ਸੀ ਉਹ ਭਾਈ ਨੰਦ ਲਾਲ ਜੀ ਨੇ ਆਪਣੀ ਇੱਕ ਫਾਰਸੀ ਦੀ ਗਜ਼ਲ ਦੇ ਵਿਚ ਫਾਰਸੀ ਦੀ ਕਵਿਤਾ ਉਚਾਰਨ ਕੀਤੀ ਹੈ।
ਗੁਰੂ ਗੁਰ ਸਿੱਖਨ ਸੁਣਾਈ ਫੇਰ ਫੇਰ ਕੈ,
ਗੁਰੂ ਤੇ ਸਤਿਗੁਰਾਂ ਦੇ ਸਿੱਖਾਂ ਨੂੰ ਬੜੇ ਰੀਝ ਰੀਝ ਕੇ ਪਿਆਰ ਨਾਲ ਭਾਈ ਨੰਦ ਲਾਲ ਜੀ ਨੇ ਗਾ ਕੇ ਉਹ ਗਜ਼ਲ ਸੁਣਾਈ ਹੈ, ਬੜੀ ਸੁੰਦਰ ਗਜ਼ਲ ਹੈ ਫਾਰਸੀ ਦੀ।
ਰਾਗਨ ਮੈਂ ਗਾਈ ਪ੍ਰੇਮ ਰਸ ਬਰਸਾਏ
ਕਰ, ਰਾਗ ਦੇ ਵਿਚ ਪ੍ਰੇਮ ਰਸ ਦੇ ਵਿਚ ਬਰਸਾ ਕੇ ਗਾਈ ਹੈ।
ਸੁਨੇ ਮਨ ਭਾਈ ਔਰ ਗਾਵੇ ਬੇਰ ਬੇਰ ਕੈ,
ਹੋਰ ਵੀ ਬੜੇ ਸਿੱਖ ਸੁਣਦੇ ਨੇ, ਸਾਰਿਆਂ ਦੇ ਮਨਾਂ ਨੂੰ ਭਾਈ ਹੈ ਔਰ ਗੁਰੂ ਕੇ ਸਿੱਖ ਬਾਰ ਬਾਰ ਇਸ ਗਜ਼ਲ ਨੂੰ ਗਾਉਂਦੇ ਨੇ ਭਾਈ ਨੰਦ ਲਾਲ ਜੀ ਦੀ ਗਜ਼ਲ ਨੂੰ।
ਸਾਹਿਬ ਪ੍ਰਸੰਨ ਪਾਏ ਮੌਜ ਦੇ ਨਿਹਾਲ ਕੀਏ,
ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਮੌਜ ਦੇ ਕੇ ਭਾਈ ਨੰਦ ਲਾਲ ਜੀ ਨੂੰ ਮਹਾਰਾਜ ਜੀ ਨੇ ਨਿਹਾਲ ਕਰ ਦਿੱਤਾ।
ਅਲਤਾ ਗੁਲਾਲ ਸ਼ੋਭ ਜੋਏ ਗੇਰ ਗੇਰ ਕੈ,
ਅਲਤਾ ਗੁਲਾਬ ਜਲ ਸੋਹਣਾ ਪਾ ਪਾ ਕੇ ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਨਿਹਾਲ ਕੀਤਾ। ਭਾਈ ਨੰਦ ਲਾਲ ਜੀ ਨੂੰ ਸਾਰਾ ਰੰਗ ਮਾਣਦਿਆਂ ਹੋਇਆ ਆਪਣੀ ਬੁੱਧੀ ਵਿਚ ਫਾਰਸੀ ਦੀ ਇੱਕ ਬੜੀ ਸੁੰਦਰ ਗਜ਼ਲ, ਬੜੀ ਸੋਹਣੀ ਕਵਿਤਾ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤੀ।
ਜਥਾ ਯਾ ਹੋਲੀ ਗੁਲੇ ਹੋਲੀ ਪਪਾਗੇ ਦਹਿਰ ਹੀ ਵਿਸ਼ ਗੁਪਤ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੇ ਸੁੰਦਰ ਵਚਨ ਫਾਰਸੀ ਦੇ ਵਚਨ ਨੇ, ਬੜੀ ਔਖੀ ਬਾਣੀ ਹੈ ਔਰ ਸਮਝਣੀ, ਫਾਰਸੀ ਦਾ ਵਿਦਵਾਨ ਹੀ ਕੋਈ ਸਮਝੇ ਤਾਂ ਸਮਝੇ, ਅਸੀਂ ਤਾਂ ਕੇਵਲ ਇੱਕ ਅੱਖਰੀ ਅਰਥ ਜਿਵੇਂ ਕੀਤੇ ਹੋਏ ਵਿਦਵਾਨਾਂ ਨੇ ਉਸ ਢੰਗ ਨਾਲ ਕਰ ਲੈਣੇ ਨੇ, ਸੁਣੇ ਹੋਏ ਨੇ ਆਪਣੇ ਵਿਦਿਆ ਗੁਰੂ ਜੀ ਪਾਸੋਂ, ਉਸ ਢੰਗ ਨਾਲ ਹੋ ਜਾਣੇ ਨੇ, ਪਰ ਅਸਲ ਵਿਚ ਜੇ ਪੂਰਨ ਤੌਰ ਤੇ ਇਹਨਾਂ ਸ਼ਬਦਾਂ ਨੂੰ ਸਮਝਣਾ ਤੇ ਅਰਬੀ ਫਾਰਸੀ ਦੀ ਵਿਦਿਆ ਦਾ ਇਲਮ ਜਿਹੜਾ ਹੋਣਾ ਜ਼ਰੂਰੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਆਹਾ ਖੁਲੇ ਗੁਲੇ ਹੋਲੀ ਬਬਾਗੇ ਦਰ ਹੀ ਵਿਸ਼ਗੁਪਤ, ਕਹਿੰਦੇ ਵਾਹ ਕਮਾਲ ਬਲਿਹਾਰ, ਕਹਿੰਦੇ ਸੰਸਾਰ ਰੂਪੀ ਇਸ ਬਾਗ ਵਿਚ ਵੇਖੋ ਸੰਗਤ ਜੀ ਕਿੱਡਾ ਸੋਹਣਾ ਹੋਲੀ ਦਾ ਫੁੱਲ ਖਿੜਿਆ ਹੋਇਆ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਬਾਗ ਵਿਚ, ਇਹ ਸੰਸਾਰ ਰੂਪੀ ਬਾਗ ਵਿਚ
ਹੋਲੀ ਦਾ ਫੁੱਲ ਖਿੜਿਆ, ਗੁਲੇ ਹੋਲੀ, ਭਾਈ ਸਾਹਿਬ ਨੇ ਹੋਲੀ ਸ਼ਬਦ ਵਰਤਿਆ। ਇੱਥੇ ਪ੍ਰਮਾਣ ਇਹਦੇ ਤੋਂ ਵੱਡਾ ਕੋਈ ਨਹੀਂ। ਇਹ ਗੁਰੂ ਘਰ ਵਿੱਚ ਹੋਲੀ ਮਨਾਈ ਜਾਂਦੀ ਸੀ, ਹੋਲਾ ਮਨਾਇਆ ਜਾਂਦਾ ਸੀ, ਕਿ ਕਿਵੇਂ ਮਨਾਇਆ ਜਾਂਦਾ ਸੀ, ਉਦੋਂ ਰੰਗ ਵੀ ਸੁੱਟਿਆ ਜਾਂਦਾ ਸੀ, ਗੁਲਾਲ ਵੀ ਸੁੱਟਿਆ ਜਾਂਦਾ ਸੀ। ਇਸ ਢੰਗ ਨਾਲ ਮਹੱਲਾ ਵੀ ਖੇਡਦੇ ਸਨ ਸਿੰਘ, ਘੋੜ ਸਵਾਰੀ ਕਰਨੀ, ਦੀਵਾਨ ਵੀ ਸਜਣੇ, ਕੀਰਤਨ ਕਥਾ ਵੀ ਹੋਣੀ, ਇਸ ਢੰਗ ਨਾਲ ਮਨਾਇਆ ਜਾਂਦਾ ਸੀ ਹੋਲਾ। ਤੇ ਕਹਿੰਦੇ ਬੜਾ ਸੋਹਣਾ ਹੋਲੀ ਦਾ ਫੁੱਲ ਇਹ ਸੰਸਾਰ ਰੂਪੀ ਬਾਗ ਦੇ ਵਿੱਚ, ਬਗੀਚੇ ਦੇ ਵਿੱਚ ਖਿੜਿਆ ਹੋਇਆ ਹੈ।
ਲਵੇ ਚੂ ਗੁੰਚੈ ਰਾ ਫਰ ਖੁੰਦੇ ਖੂ ਕਰਦ,
ਫੁੱਲਾਂ ਨੂੰ ਕਲੀ ਵਾਂਗ ਮੁਬਾਰਕ ਸੁਭਾਅ ਵਾਲਾ ਕਰ ਦਿੱਤਾ, ਭਾਵ ਹਰ ਇੱਕ ਦੇ ਬੁੱਲ ਮੁਸਕਰਾ ਰਹੇ ਨੇ। ਜਿੰਨੇ ਸਿੰਘ ਨੇ ਇੱਥੇ, ਕਿਸੇ ਦੇ ਚਿਹਰੇ ਦੇ ਉੱਤੇ ਮਾਯੂਸੀ ਨਜ਼ਰ ਨਹੀਂ ਆਉਂਦੀ, ਕਿਸੇ ਦੇ ਚਿਹਰੇ ਦੇ ਉੱਤੇ ਉਦਾਸੀ ਨਜ਼ਰ ਨਹੀਂ ਆਉਂਦੀ, ਹਰ ਇੱਕ ਸਿੰਘ ਦਾ ਚਿਹਰਾ ਖਿੜਿਆ ਹੋਇਆ, ਹਰ ਇੱਕ ਸਿੱਖ ਦਾ ਚਿਹਰਾ ਖਿੜਿਆ ਹੋਇਆ, ਔਰ ਬੁੱਲ ਸਾਰਿਆਂ ਦੇ ਮੁਸਕਰਾ ਰਹੇ ਹਨ। ਲਵੇ ਦਾ ਮਤਲਬ ਹੁੰਦਾ ਲਵੇ ਚੂੰ, ਸੋਹਣੇ ਲਵ, ਲਵ ਦਾ ਮਤਲਬ ਬੁੱਲ, ਸਾਰਿਆਂ ਦੇ ਬੁੱਲ ਜਿਹੜੇ ਨੇ ਉਹ ਖਿੜੇ ਹੋਏ ਨੇ, ਮੁਸਕਰਾ ਰਹੇ ਹਨ।
ਗੁਲਾਬੋ ਅੰਬਰੋ ਮੁਸ਼ਕੋ ਅੰਬੀਰੇ,
ਗੁਲਾਬ ਅੰਬਰੋ ਮੁਸ਼ਕੋ ਅੰਬੀਰੋ ਇਹ ਸਾਰੀਆਂ ਰੰਗ ਦੀਆਂ ਵੱਖੋ ਵੱਖਰੀਆਂ ਕਿਸਮਾਂ ਹਨ। ਕਹਿੰਦੇ ਗੁਲਾਬ ਅੰਬਰ ਕਸਤੂਰੀ ਅੰਬੀਰ,
ਚੂੰ ਬਾਰਾਂ ਬਾਰਿਸ਼ੇ ਅੱਜ ਸੂ ਬਸੂ ਕਰ ਦੇ,
ਇਹ ਮੀਂਹ ਵਾਂਗੂ ਚਾਰੇ ਪਾਸਿਓਂ ਵਰਖਾ ਕਰ ਰਹੇ ਨੇ। ਕਹਿੰਦੇ ਅੰਬਰ ਦੇ ਉੱਤੋਂ ਜਿਵੇਂ ਮੀਂਹ ਵੀ ਪਾਉਂਦਾ ਨਾ, ਚਾਰੇ ਪਾਸਿਓਂ ਮੀਂਹ ਪੈਂਦਾ, ਕਹਿੰਦੇ ਇਸ ਮੀਂਹ ਦੇ ਵਾਂਗੂ ਗੁਲਾਲ ਤੇ ਗੁਲਾਬ ਤੇ ਫਿਰ ਕਸਤੂਰੀ, ਹੋਰ ਜਿਹੜੀਆਂ ਸੋਹਣੀਆਂ ਕਸਤੂਰੀ ਤੇ ਅੰਬਰ ਅੰਬੀਰ ਆਦਿਕ, ਇਹ ਚਾਰੇ ਪਾਸਿਓਂ ਵਰਖਾ ਕਰ ਰਹੇ ਹਨ।
ਗੁਲਾਲ ਅਫਸ਼ਾਨੀਏ ਦਸਤੇ ਮੁਬਾਰਕ,
ਦਸਤੇ ਮੁਬਾਰਕ, ਇਹ ਕਲਗੀਆਂ ਵਾਲੇ ਪਾਤਸ਼ਾਹ ਤੁਹਾਡੇ ਹੱਥ ਬੜੇ ਸੁੰਦਰ ਮੁਬਾਰਕ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਬਾਰਕ ਹੱਥਾਂ ਵਿਚ ਗੁਲਾਲ ਪਕੜਿਆ ਹੋਇਆ, ਗੁਲਾਲ ਅਫਸ਼ਾਨੀਏ ਦਸਤੇ ਮੁਬਾਰਕ, ਮਹਾਰਾਜ ਜੀ ਦੇ ਦਸਤ ਕਮਲਾਂ ਵਿਚ, ਸੋਹਣੇ ਮੁਬਾਰਕ ਹੱਥਾਂ ਦੇ ਵਿਚ ਮਹਾਰਾਜ ਜੀ ਨੇ ਗੁਲਾਲ ਪਕੜਿਆ ਤੇ ਗੁਲਾਲ ਉਡਾਉਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ।
ਜਮੀਨੇ ਆਸਮਾਰਾ ਸੁਰਖਰੂ ਕਰ ਦੇ,
ਜਦੋਂ ਆਪਣੇ ਮੁਬਾਰਕ ਹੱਥਾਂ ਨਾਲ ਗੁਲਾਲ ਉਡਾਉਂਦੇ ਨੇ, ਜਮੀਨ ਤੇ ਅਸਮਾਨ ਨੂੰ ਲਾਲ ਰੰਗਾ ਕਰ ਰਹੇ ਨੇ। ਮਾਨੋ ਜਿਮੀ ਮੈਲੀ ਹੈ ਤੇ ਅਸਮਾਨ ਕਾਲਾ ਹੈ, ਪਰ ਗੁਰੂ ਜੀ ਗੁਲਾਲ ਤੇ ਅਫਸ਼ਾਨੀ ਨੂੰ ਦੋਹਾਂ ਨੂੰ ਲਾਲ ਰੰਗੇ ਕਰ ਦਿੱਤਾ, ਭਾਵ ਸੁਰਖਰੂ ਕਰ ਦਿੱਤਾ ਹੈ। ਸੁਰਖਰੂ ਦਾ ਮਤਲਬ ਸੁਰਖਰੂ ਕਰ ਦਿੱਤਾ ਹੈ, ਦੋਹਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਮਾਨੋ ਕੋਈ ਜ਼ਿੰਮੇਵਾਰੀ ਨਹੀਂ ਰਹੀ।
ਜਹੈ ਪਿਚਕਾਰੀ ਪੁਰਜਾ ਆਫਰਾਨੀ,
ਜਹੇ ਪਿਚਕਾਰੀਏ ਪੁਰਜਾ ਆਫਰਾਨੀ, ਕਮਾਲ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲਾਂ ਵਿਚ ਪਕੜੀ ਹੋਈ, ਕੇਸਰ ਦੇ ਰੰਗ ਨਾਲ ਭਰੀ ਹੋਈ ਪਿਚਕਾਰੀ, ਇਹ ਭਾਈ ਨੰਦ ਲਾਲ ਜੀ ਗਵਾਹੀ ਦੇ ਰਹੇ ਨੇ, ਇਹ ਹੋ ਰਿਹਾ ਵਰਤਾਰਾ ਉਹ ਭਾਈ ਸਾਹਿਬ ਜੀ ਦੱਸ ਰਹੇ ਨੇ। ਕਹਿੰਦੇ ਮਹਾਰਾਜ ਜੀ ਦੇ ਸੋਹਣੇ ਦਸਤ ਕਮਲਾਂ ਵਿਚ ਪਿਚਕਾਰੀ ਪਕੜੀ ਹੋਈ ਹੈ, ਜਿਹਦੇ ਵਿਚ ਕਹਿੰਦੇ ਜ਼ਾਫਰਾਨੀ ਦਾ ਮਤਲਬ ਹੁੰਦਾ ਕੇਸਰੀ ਰੰਗ ਨਾਲ ਭਰੀ ਹੋਈ ਸੋਹਣੀ ਪਿਚਕਾਰੀ ਮਹਾਰਾਜ ਜੀ ਦੇ ਹਸਤ ਕਮਲਾਂ ਵਿਚ ਹੈ।
ਕਿ ਹਰ ਬੇਰੰਗ ਰਾ ਖੁਸ਼ ਰੰਗ ਰੂ ਕਰ ਦੇ,
ਕਹਿੰਦੇ ਆਪਣੀ ਇਹ ਪਿਚਕਾਰੀ ਦਾ ਰੰਗ ਜਿਸ ਤੇ ਭਰ ਕੇ ਸੁੱਟਦੇ ਨੇ, ਕਹਿੰਦੇ ਹਰ ਬੇਰੰਗ ਨੂੰ ਖੁਸ਼ ਰੰਗ ਚਿਹਰੇ ਵਾਲਾ ਬਣਾ ਰਹੇ ਨੇ, ਹਰ ਬੇਰੰਗ ਨੂੰ ਖੁਸ਼ ਰੰਗ ਚਿਹਰੇ ਵਾਲਾ ਬਣਾ ਰਹੇ ਨੇ। ਤੇ ਬੇਰੰਗ ਦਾ ਮਤਲਬ ਗੁਰੂ ਖਾਲਸਾ ਜੀ ਬਿਮਾਰ ਨੂੰ ਵੀ ਬੇਰੰਗ ਕਹਿੰਦੇ ਨੇ, ਉਦਾਸ ਜਿਹੜਾ ਹੁੰਦਾ ਉਹਨੂੰ ਵੀ ਬੇਰੰਗ ਕਹਿੰਦੇ ਨੇ, ਇਦਾਂ ਬਿਮਾਰੀਆਂ ਹੀ ਹੜ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬੇਰੰਗਿਆਂ ਨੂੰ ਰੰਗ ਵਾਲਾ ਕਰ ਰਹੇ ਨੇ, ਗੂੜੇ ਰੰਗ ਵਿਚ ਰੰਗ ਰਹੇ ਨੇ।
ਦੋ ਆਲਮ ਗਸ਼ਤ ਰੰਗੀ ਅੱਜ ਤੋਂ ਫੈਲਸ਼,
ਕਹਿੰਦਾ ਦੋ ਆਲਮ ਗਸ਼ਤ ਰੰਗੀ ਅੱਜ ਤੋਂ ਫੈਲਸ਼, ਸਤਿਗੁਰਾਂ ਦੇ ਤੁਫੈਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੁਫੈਲ ਅੱਜ ਦੋਹਾਂ ਜਹਾਨਾਂ ਨੂੰ ਰੰਗ ਲੱਗਾ ਹੋਇਆ ਹੈ।
ਕਿਉਂ ਸ਼ਾਇਮ ਜਾਮੇ ਰੰਗੀ ਦਰ ਗਲੂ ਕਰ ਦੇ,
ਸਤਿਗੁਰੂ ਸ਼ਾਹਮ ਨੇ, ਸ਼ਾਹ ਨੇ, ਬਾਦਸ਼ਾਹ ਨੇ ਦੋਹਾਂ ਜਹਾਨਾਂ ਦੇ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੰਗ ਭਰਿਆ ਕੱਪੜਾ ਗਲੇ ਵਿਚ ਪਹਿਨਿਆ ਹੋਇਆ ਹੈ।
ਕਸੇ ਕੋ ਦੀਦੈ ਦੀਦਾਰੇ ਮੁਕੱਦਸ,
ਫਿਰ ਗੁਰੂ ਖਾਲਸਾ ਜੀ ਜਿਸ ਕਿਸੇ ਨੇ ਵੀ ਸਤਿਗੁਰਾਂ ਦੇ ਪਵਿੱਤਰ ਦੀਦਾਰ ਕੀਤੇ ਹਨ, ਜਿਸ ਨੇ ਵੀ ਮਹਾਰਾਜ ਜੀ ਦੇ ਦੀਦਾਰ ਕੀਤੇ ਹਨ, ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ, ਕਸੇ ਕੋ ਦੀਦ ਹੈ ਦੀਦਾਰੇ ਮੁਕੱਦਸ, ਬੜੇ ਸੁੰਦਰ ਮੁਕੱਦਸ ਦਰਸ਼ਨ ਜਿਸ ਜਿਸ ਨੇ ਵੀ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਸੋਹਣੇ ਦਰਸ਼ਨ ਕੀਤੇ ਨੇ, ਬੜੇ ਸੁੰਦਰ ਦਰਸ਼ਨ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਦਰਸ਼ਨ ਵੇਖਦਿਆਂ ਦਰਸ਼ਨ ਕਰਦਿਆਂ ਸੁਧ ਬੁੱਧ ਭੁੱਲ ਗਈ, ਐਸਾ ਸੋਹਣਾ ਦਰਸ਼ਨ ਮਹਾਰਾਜ ਜੀ ਦਾ ਜਿਸ ਜਿਸ ਨੇ ਵੀ ਕੀਤਾ, ਕਸੇ ਕੋ ਕਿਸ ਕਿਸੇ ਨੇ ਵੀ, ਕੋਈ ਵੀ ਹੋਵੇ ਉਹ, ਜਿਸ ਨੇ ਵੀ ਮਹਾਰਾਜ ਜੀ ਦੇ ਦੀਦਹਿ ਦੀਦਾਰੇ ਮੁਕੱਦਸ ਆਪਣਿਆਂ ਨੇਤਰਾਂ ਨਾਲ ਜਿਨ੍ਹਾਂ ਜਿਨ੍ਹਾਂ ਮਹਾਰਾਜ ਜੀ ਦੇ ਮੁਕੱਦਸ ਦਰਸ਼ਨ ਪਵਿੱਤਰ ਦਰਸ਼ਨ ਕੀਤੇ ਹਨ,
ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ,
ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ, ਕਹਿੰਦੇ ਸਾਰੀ ਉਮਰ ਦੀਆਂ ਮੁਰਾਦਾਂ ਉਹਨਾਂ ਦੀਆਂ ਪੂਰੀਆਂ ਹੋ ਗਈਆਂ। ਖੁਦ ਸਤਨਾਮ ਸ੍ਰੀ, ਜਿਨ੍ਹਾਂ ਜਿਨ੍ਹਾਂ ਦਰਸ਼ਨ ਕੀਤੇ ਉਹਨਾਂ ਦੀ ਸਾਰੀ ਜ਼ਿੰਦਗੀ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ, ਯਾਨੀ ਕਿ ਜੋ ਜੋ ਮਨ ਚ ਕਾਮਨਾਵਾਂ ਸੀ, ਜੋ ਇੱਛਾਵਾਂ ਸੀ, ਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਕਰਦਿਆਂ ਇੱਛਾਵਾਂ ਪੂਰੀਆਂ ਹੋ ਗਈਆਂ, ਕੋਈ ਇੱਛਾ ਅਧੂਰੀ ਨਹੀਂ ਰਹੀ। ਐਸੇ ਸੁੰਦਰ ਦਰਸ਼ਨ ਮਹਾਰਾਜ ਜੀ ਦੇ, ਸਾਰੀ ਜ਼ਿੰਦਗੀ ਦੀਆਂ ਮੁਰਾਦਾਂ ਜੋ ਸਾਰੀ ਜ਼ਿੰਦਗੀ ਸੋਚਦੇ ਰਹੇ ਕਿ ਆਹ ਮਿਲ ਜੇ ਆਹ ਮਿਲ ਜੇ, ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਉਹ ਮੁਰਾਦ ਚੰਗੀ ਤਰ੍ਹਾਂ ਪਾ ਲਈ। ਜੋ ਮੈਂ ਸੋਚਦਾ ਰਿਹਾ ਮੈਨੂੰ ਇਹ ਮਿਲ ਜਾਏ ਸਾਰੀ ਜ਼ਿੰਦਗੀ, ਆਪਣੀ ਸਾਰੀ ਉਮਰ ਵਿੱਚ ਜੋ ਸੋਚਦਾ ਰਿਹਾ ਉਹ ਸਤਿਗੁਰਾਂ ਦੇ ਦਰਸ਼ਨ ਕਰਕੇ ਮੈਂ ਹਾਸਲ ਕਰ ਲਈ ਹੈ। ਹਾਸਲ ਨੀਕੋ ਕਰਦ, ਬੜੇ ਸੋਹਣੇ ਢੰਗ ਨਾਲ, ਨੀਕੋ ਦਾ ਮਤਲਬ ਚੰਗੇ ਢੰਗ ਨਾਲ ਮੈਂ ਉਹ ਮੁਰਾਦ ਪੂਰੀ ਕਰ ਲਈ ਹੈ।
ਸ਼ਬਦ ਕੁਰਬਾਨ ਖਾਕੇ ਸਾਧ ਸੰਗਤ,
ਮੈਂ ਕੁਰਬਾਨ ਜਾਵਾਂ ਇੱਕ ਵਾਰ ਨਹੀਂ ਸੈਂਕੜੇ ਵਾਰ, ਸਾਧ ਸੰਗਤ ਦੇ ਚਰਨਾਂ ਦੀ ਖਾਕ ਤੋਂ ਮੈਂ ਸਦਕੇ ਹੋ ਰਿਹਾ।
ਸ਼ਬਦ ਕੁਰਬਾਨ ਖਾਕੇ ਸਾਧ ਸੰਗਤ,
ਜਿੰਨੀ ਗੁਰੂ ਕੀ ਸੰਗਤ ਹੈ, ਜਿੰਨੇ ਗੁਰੂ ਕੇ ਸਿੱਖ ਨੇ, ਜਿੰਨੇ ਗੁਰੂ ਦੇ ਪਿਆਰ ਚ ਰੰਗੇ ਹੋਏ, ਇੱਥੇ ਹੋਲੀ ਖੇਡ ਰਹੇ ਨੇ, ਮੱਲਾ ਖੇਡ ਰਹੇ ਨੇ, ਸਭ ਦੇ ਚਰਨਾਂ ਦੀ ਧੂੜੀ ਤੋਂ ਮੈਂ ਸਦਕੇ, ਸਭ ਦੇ ਚਰਨਾਂ ਦੀ ਧੂੜੀ ਤੋਂ ਮੈਂ ਕੁਰਬਾਨ ਜਾਵਾ।
ਦਿਲੇ ਗੋਇਆ ਹਮੀਰਾ ਆਰਜੂ ਕਰਦ,
ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਨਾਂ ਹੈ ਗੋਇਆ, ਇਹ ਨਾਂ ਗੁਰੂ ਕਲਗੀਧਰ ਨੇ ਵੀ ਬਖਸ਼ਿਆ ਸੀ। ਤਖੱਲਸ ਕਹਿ ਦਿੰਦੇ ਨੇ ਇਹਨੂੰ, ਇਹ ਭਾਈ ਨੰਦ ਲਾਲ ਜੀ ਦਾ ਤਖੱਲਸ ਹੈ ਗੋਇਆ, ਦੀਵਾਨ ਗੋਇਆ। ਭਾਈ ਸਾਹਿਬ ਗੋਇਆ ਭਾਈ ਨੰਦ ਲਾਲ ਜੀ ਕਹਿੰਦੇ, ਮੈਂ ਆਪਣੇ ਦਿਲੋਂ ਇਹ ਗੱਲ ਕਹਿ ਰਿਹਾ ਹਾਂ, ਭਾਵ ਨੰਦ ਲਾਲ ਦਾ ਦਿਲ ਇਸ ਵਕਤ ਨੂੰ ਤਰਸ ਰਿਹਾ ਸੀ। ਦਿਲੇ ਗੋਇਆ ਹਮੀਰਾ ਆਰਜ਼ੂ ਕਰਦ, ਮੈਂ ਇਸ ਸਮੇਂ ਨੂੰ ਤਰਸ ਰਿਹਾ ਸੀ, ਇਸ ਸਮੇਂ ਨੂੰ ਉਡੀਕ ਰਿਹਾ ਸੀ, ਕਦੋਂ ਐਸਾ ਸਮਾਂ ਆਵੇ ਤੇ ਮੈਂ ਗੁਰੂ ਕਲਗੀਧਰ ਦੀ ਸੰਗਤ ਦਾ ਰੰਗ ਮਾਣਾ। ਮੇਰਾ ਦਿਲ ਤਰਸ ਰਿਹਾ ਸੀ ਇਸ ਸਮੇਂ ਨੂੰ, ਮੇਰਾ ਮਨ ਤਰਸ ਰਿਹਾ ਸੀ। ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ, ਕਹਿੰਦੇ ਅਸੀਂ ਤਾਂ ਇਸ ਸਮੇਂ ਨੂੰ ਉਡੀਕਦੇ ਸੀ, ਤਰਸਦੇ ਸੀ ਵੀ ਕਦੋਂ ਇਹ ਸਮਾਂ ਆਵੇ, ਆ ਗਿਆ ਅੱਜ। ਭਾਈ ਨੰਦ ਲਾਲ ਜੀ ਵੀ ਕਹਿੰਦੇ, ਜਿਹੜੇ ਸਮੇਂ ਨੂੰ ਮੈਂ ਤਰਸਦਾ ਸੀ, ਉਡੀਕਦਾ ਸੀ, ਉਹ ਸਮਾਂ ਅੱਜ ਆ ਗਿਆ ਹੈ।
ਚੋਪਈ ਸੁਨਤ ਪ੍ਰਸੰਨ ਗੁਰੂ ਅਭਿਰਾਮ,
ਕਲਗੀਧਰ ਜੀ ਨੇ ਜਦੋਂ ਇਹ ਗਜ਼ਲ ਸੁਣੀ ਨਾ, ਭਾਈ ਨੰਦ ਲਾਲ ਜੀ ਦੀ ਉਚਾਰਨ ਕੀਤੀ ਫਾਰਸੀ ਵਿਚ, ਬੜੇ ਸੁੰਦਰ ਢੰਗ ਨਾਲ ਉਚਾਰੀ, ਸੁਣ ਕੇ
ਤਰ ਦੀਵਾਨ ਗੋਇਆ ਤਿਸ ਨਾਮ,
ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਦਾ ਨਾਮ ਰੱਖਿਆ ਦੀਵਾਨ ਗੋਇਆ। ਕਹਿੰਦੇ ਤੂੰ ਅੱਜ ਤੋਂ ਬਾਅਦ ਸਾਡਾ ਦੀਵਾਨ ਗੋਇਆ ਹੈ। ਗੋਇਆ ਦਾ ਮਤਲਬ ਹੁੰਦਾ ਉਚਾਰਨ ਕਰਤਾ, ਫਾਰਸੀ ਦਾ ਸ਼ਬਦ ਆ ਗੋਇਆ। ਗੋਇਆ ਦਾ ਮਤਲਬ ਉਚਾਰਨ ਕਰਤਾ, ਜਿਹੜਾ ਉਚਾਰਨ ਵਾਲਾ। ਮਹਾਰਾਜ ਜੀ ਕਹਿੰਦੇ ਤੂੰ ਸਾਡਾ ਦੀਵਾਨ ਗੋਇਆ ਹੈ, ਉਚਾਰਨ ਕਰਤਾ ਹੈ, ਬੋਲਣ ਵਾਲਾ ਹੈ। ਇਹ ਦੀਵਾਨ ਗੋਇਆ ਦਾ ਖਿਤਾਬ ਮਹਾਰਾਜ ਸੱਚੇ ਪਾਤਸ਼ਾਹ ਦੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਦਿੱਤਾ ਹੈ।